ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੂਆ, ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੂਆ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੂਆ, ਸੱਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣੂਆ, ਸਚ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ, ਨਾਮ ਆਏ ਤਾਂ ਸੁਖ ਪਾਏ, ਬਿਨ ਨਾਵੇ ਪਿੜ ਕਾਚੀ, ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ, ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਬਤਾਇਆ ਜਾਲੋ, ਸੋ ਸਾਹਿਬ ਪਰਵਾਣੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਨਾ, ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰੱਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ, ਤੁਧਿਆ ਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੇ ਮੇਰਾ। ਜੁਗੋ ਜੁਗ ਅਟਲ ਸਰਬ ਕਲਾ ਸਮਰੱਥ ਸਤਿਗੁਰੂ ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਈਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਗੁਰੂ ਕੇ ਇਸ ਮਹਾਨ ਪਾਵਨ ਇਤਿਹਾਸਕ ਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬਿਰਾਜਮਾਨ ਹੋ, ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣੇ ਹੈ, ਵਡਭਾਗੀ ਬਣੇ ਹੋ। ਆਓ ਗੁਰੂ ਪਿਆਰ ਵਿੱਚ ਜੁੜ ਕੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਇਸ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪਾਂ ਸਾਂਝੀ ਕਰੀਏ। ਸਾਰੇ ਹੀ ਆਪਣੇ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਇੱਕ ਵੇਰਾ ਮੁੱਖ ਤੋਂ ਸਾਰੇ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਨੇ ਇਹ ਜੋ ਜ਼ਿੰਦਗੀ ਦਿੱਤੀ ਹੈ, ਇਹ ਕੋਈ ਲਾਹਾ ਖੱਟਣ ਲਈ ਦਿੱਤੀ ਹੈ, ਕੋਈ ਨਫ਼ਾ ਮਾਣਨ ਲਈ ਦਿੱਤੀ ਹੈ, ਕੁਝ ਤਰੱਕੀ ਕਰਨ ਦੇ ਲਈ ਦਿੱਤੀ ਹੈ। ਮਨੁੱਖ ਦੀ ਜ਼ਿੰਦਗੀ 'ਚ ਉਦੋਂ ਬੜਾ ਵੱਡਾ ਚਾਅ ਪੈਦਾ ਹੁੰਦਾ ਜਦੋਂ ਉਹ ਤਰੱਕੀ ਕਰਦਾ। ਜੇ ਉਹਦਾ ਘਰ ਵੱਡਾ ਹੋ ਜਾਏ ਕਿੰਨਾ ਪ੍ਰਸੰਨ ਹੁੰਦਾ, ਉਹਦਾ ਕਾਰੋਬਾਰ ਵੱਧ ਜਾਏ ਕਿੰਨਾ ਪ੍ਰਸੰਨ ਹੁੰਦਾ, ਉਹਦਾ ਰੁਤਬਾ ਵੱਧ ਜਾਏ, ਉਹਦੀ ਪਦਵੀ ਵੱਧ ਜਾਏ, ਉਹਦਾ ਪਰਿਵਾਰ ਵੱਡਾ ਹੋ ਜਾਏ ਕਿੰਨਾ ਪ੍ਰਸੰਨ ਹੁੰਦਾ। ਤਰੱਕੀ ਮਨੁੱਖ ਦੀ ਜ਼ਿੰਦਗੀ ਦਾ ਖੁਸ਼ੀ ਦਾ ਆਧਾਰ ਹੈ। ਜੇਕਰ ਮਨੁੱਖ ਬਾਹਰੀ ਤੌਰ 'ਤੇ ਤਰੱਕੀ ਕਰੇ ਇਹ ਵੀ ਖੁਸ਼ੀ ਦਿੰਦੀ ਹੈ, ਪਰ ਇਹ ਖੁਸ਼ੀ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਸਦਾ ਕਾਇਮ ਰਹਿਣ ਵਾਲੀ ਖੁਸ਼ੀ ਉਦੋਂ ਮਿਲਦੀ ਜਦੋਂ ਬੰਦਾ ਮਨ ਕਰਕੇ ਤਰੱਕੀ ਕਰਦਾ, ਮਨ ਕਰਕੇ ਗੁਣਾਂ ਦਾ ਧਾਰਨ ਹੀ ਬਣਦਾ। ਮਨੁੱਖ ਦੇ ਮਨ ਵਿੱਚ ਵਾਹਿਗੁਰੂ ਜੀ ਨੇ ਇੱਕ ਸ਼ਕਤੀ ਰੱਖੀ ਹੈ, ਇੱਕ ਭੁੱਖ ਰੱਖੀ ਹੈ ਅੱਗੇ ਵਧਣ ਦੀ ਕਿ ਮੈਂ ਤਰੱਕੀ ਕਰਾਂ ਜ਼ਿੰਦਗੀ ਦੇ ਅੰਦਰ। ਜਦੋਂ ਮਨ ਕਰਕੇ ਮਨੁੱਖ ਗੁਣਾਂ ਦਾ ਧਾਰਨ ਹੀ ਬਣਦਾ ਜਾਂਦਾ, ਮਨ ਕਰਕੇ ਮਨੁੱਖ ਸੁਰਤ ਕਰਕੇ ਉੱਚਾ ਉੱਠਦਾ ਚੱਲਿਆ ਜਾਂਦਾ, ਤਿਉਂ ਤੋਂ ਉਹਦੀ ਖੁਸ਼ੀ ਜਿਹੜੀ ਸਦਾ ਕਾਇਮ ਰਹਿਣ ਵਾਲੀ ਬਣਦੀ ਜਾਂਦੀ ਹੈ। ਔਰ ਇਹੀ ਗੁਣਾਂ ਕਰਕੇ ਉੱਚੇ ਉੱਠਣ ਦੀ ਅਵਸਥਾ ਇੱਕ ਦਿਨ ਉਸਨੂੰ ਗੁਣਾਂ ਦੇ ਦਾਤੇ ਵਿੱਚ ਲਿਵਲੀਨ ਕਰ ਦਿੰਦੀ ਹੈ, ਅਭੇਦ ਕਰ ਦਿੰਦੀ ਹੈ, ਔਰ ਸਦਾ ਆਨੰਦ ਦੀ ਇਸ ਨੂੰ ਪ੍ਰਾਪਤੀ ਹੋ ਜਾਂਦੀ ਹੈ। ਇਹ ਤਰੱਕੀ ਕੋਈ ਇੱਕ ਦਿਨ 'ਚ ਨਹੀਂ ਹੋ ਜਾਂਦੀ, ਇਹਦੇ ਲਈ ਰੋਜ਼ ਯਤਨ ਕਰਨਾ ਪੈਂਦਾ। ਭਾਵੇਂ ਤੁਸੀਂ ਦੁਨਿਆਵੀ ਤੌਰ 'ਤੇ ਤਰੱਕੀ ਕਰਨੀ ਹੈ, ਉਹਦੇ ਲਈ ਰੋਜ਼ ਯਤਨ ਕਰਨਾ ਪੈਂਦਾ। ਆਤਮਕ ਤੌਰ 'ਤੇ ਤਰੱਕੀ ਕਰਨ ਦੀ ਪ੍ਰੇਰਣਾ ਕਰਦੇ ਹਾਂ। ਗੁਰੂ ਅਮਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਹਰਾਸ ਮੇਰੀ ਮਨਵਣ ਜਾਰਾ, ਹਰਾਸ ਮੇਰੀ ਮਨਵਣ ਜਾਰਾ, ਸਤਿਗੁਰ ਤੇ ਰਾਹ ਜਾਣੀ, ਹਰ ਹਰ ਨਿਤ ਜਪਿਓ ਜੀਹੋ ਲਾਹਾ ਖੱਟਿਓ ਦਿਹਾੜੀ। ਹਰ ਰੋਜ਼ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਖੱਟੋ। ਤੁਸੀਂ ਜਿੰਨੇ ਪ੍ਰਾਣੀ ਇੱਥੇ ਆਏ ਹੋ, ਕੁਝ ਲਾਹਾ ਖੱਟਣ ਲਈ ਆਏ ਹੋ। ਜੇ ਲਾਹਾ ਖੱਟਣਾ ਤੇ ਮਨ ਬਿਰਤੀਆਂ ਇਕਾਗਰ ਕਰਕੇ ਆਪਾਂ ਗੁਰੂ ਦੇ ਕੋਲ ਬੈਠੀਏ। ਗੁਰਬਾਣੀ ਨੇ ਇੱਕ ਸਾਨੂੰ ਗਿਆਨ ਦਿੱਤਾ, ਸੇਧ ਦਿੱਤੀ ਹੈ ਕਿ ਮਨੁੱਖ ਜ਼ਿੰਦਗੀ ਅੰਦਰ ਹਰ ਥਾਂ 'ਤੇ ਲਾਹਾ ਹੀ ਖੱਟੇ, ਹਰ ਥਾਂ 'ਤੇ ਜ਼ਿੰਦਗੀ ਦੇ ਅੰਦਰ ਇਹ ਤਰੱਕੀ ਕਰੇ, ਅੱਗੇ ਵਧੇ। ਕਿਉਂਕਿ ਜ਼ਿੰਦਗੀ ਦਾ ਮਕਸਦ ਹੈ ਅਕਾਹਾਂ ਕੋ ਤਰਾਂਗ ਪਿਛਾਹਾਂ ਫੇਰਨਾ ਬੋਹੜਣਾ, ਨਾਨਕ ਛਿਜ ਅਵੇਹਾ ਵਾਰ ਬਹੁ ਨ ਹੋਵੀ ਜਨਮੜਾ। ਐਸੇ ਜ਼ਿੰਦਗੀ 'ਚ ਆਪਾਂ ਉੱਚੀ ਪਦਵੀ 'ਤੇ, ਜੀਵਨ ਪਦਵੀ 'ਤੇ ਪਹੁੰਚਣਾ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਔਰ ਸਤਿਗੁਰੂ ਜੀ ਨੇ ਸਾਨੂੰ ਹਰ ਤਰੀਕੇ ਦੇ ਰਾਹੀਂ ਮਨ ਦਾ ਲਾਹਾ ਖੱਟਣ ਦੀ ਪ੍ਰੇਰਣਾ ਕੀਤੀ ਹੈ। ਅੱਜ ਜੋ ਪਾਵਨ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਹੋ, ਇਹ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵਡਹੰਸ ਰਾਗ ਵਿੱਚੋਂ ਇਹ ਪਾਵਨ ਸ਼ਬਦ ਹੈ। ਇਹ ਪਾਵਨ ਸ਼ਬਦ ਅਲਾਣੀਆਂ ਦੇ ਸਿਰਲੇਖ ਹੇਠ ਅੰਕਿਤ ਹੈ। ਘਰ ਦੇ ਵਿੱਚ ਬੱਚਾ ਜਨਮਦਾ ਤਾਂ ਵੀ ਆਪਾਂ ਖੁਸ਼ੀਆਂ ਦੇ ਗੀਤ ਗਾਉਂਦੇ ਹਾਂ, ਬੱਚੇ ਦਾ ਵਿਆਹ ਹੁੰਦਾ ਤਾਂ ਵੀ ਆਪਾਂ ਘੋੜੀਆਂ ਗਾਉਂਦੇ ਹਾਂ। ਵਾਹਿਗੁਰੂ ਜੀ ਦੇ ਭਾਣੇ 'ਚ ਕੋਈ ਪ੍ਰਾਣੀ ਜਦੋਂ ਚਲਾਣਾ ਕਰ ਜਾਏ ਨਾ, ਅਤੇ ਉਦੋਂ ਕੁਝ ਗੀਤ ਗਾਏ ਜਾਂਦੇ, ਉਹਨੂੰ ਅਲਾਣੀਆਂ ਕਿਹਾ ਜਾਂਦਾ। ਉਹ ਗੀਤ ਜਿਹਦੇ ਵਿੱਚ ਮਰ ਚੁੱਕੇ ਪ੍ਰਾਣੀ ਦੇ ਗੁਣਾਂ ਨੂੰ ਯਾਦ ਕਰਕੇ ਉਹਨੂੰ ਚੇਤੇ ਕੀਤਾ ਜਾਂਦਾ, ਜਿਹਦੇ ਵਿੱਚ ਗਏ ਹੋਏ ਪ੍ਰਾਣੀ ਦੇ ਗੁਣਾਂ ਨੂੰ ਯਾਦ ਕਰਕੇ ਉਹਦੇ ਨਾਂ ਦਾ ਵਿਰਲਾਪ ਕੀਤਾ ਜਾਂਦਾ ਹੈ। ਇੱਥੇ ਵਾਹਿਗੁਰੂ ਜੀ ਦੇ ਗੁਣਾਂ ਦੀ ਗੱਲ ਕਰਕੇ ਸਾਨੂੰ ਜ਼ਿੰਦਗੀ ਦੇ ਅੰਦਰ ਆਤਮਕ ਤੌਰ 'ਤੇ ਉੱਚੇ ਉੱਠਣ ਦੀ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਹੈ। ਇਸ ਮੁੱਖ ਵਾਕ ਦੇ ਚਾਰ ਬੰਧ ਨੇ, ਚਾਰ ਹੀ ਬੰਦਾਂ ਅੰਦਰ ਸਤਿਗੁਰੂ ਜੀ ਨੇ ਆਤਮਕ ਲਾਹਾ ਖੱਟਣ ਦੇ ਲਈ ਬੜਾ ਸੁੰਦਰ ਉਪਦੇਸ਼ ਦਿੱਤਾ। ਜਿੱਥੇ ਪਹਿਲੇ ਭਾਗ ਦੇ ਅੰਦਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਗਿਆਨ ਦਿੱਤਾ ਕਿ ਬੰਦਿਆ, ਇਹ ਸਾਰਾ ਜਗਤ ਪਰਮਾਤਮਾ ਦਾ ਬਣਾਇਆ, ਇਸ ਜਗਤ ਵਿੱਚੋਂ ਪਰਮਾਤਮਾ ਨੂੰ ਜਾਣ। ਇਸ ਜਗਤ ਦੇ ਉੱਪਰ ਹੁਕਮ ਪਰਮਾਤਮਾ ਦਾ ਚੱਲਦਾ, ਹੋਰ ਕਿਸੇ ਦਾ ਨਹੀਂ ਚੱਲਣਾ। ਉਹਦੇ ਹੁਕਮ ਨੂੰ ਸਮਝਣ ਦਾ, ਉਸ ਪਰਮਾਤਮਾ ਨੂੰ ਸਮਝਣ ਦਾ ਯਤਨ ਕਰ। ਫਿਰ ਸਤਿਗੁਰੂ ਜੀ ਨੇ ਇਹ ਗੱਲ ਕਹੀ ਹੈ ਕਿ ਮਨੁੱਖ ਜਗਤ ਵਿੱਚ ਤਾਂ ਆ ਗਿਆ, ਪਰ ਇਸ ਜਗਤ ਵਿੱਚ ਆ ਕੇ ਇਹਦੇ 'ਤੇ ਮਾਇਆ ਦਾ ਪ੍ਰਭਾਵ ਪੈ ਗਿਆ, ਇਹ ਮਾਇਆ 'ਚ ਖਚਤ ਹੋ ਗਿਆ। ਔਰ ਇਹ ਵੀ ਗੱਲ ਦਰਸਾਈ ਕਿ ਇਹ ਦੁਨਿਆਵੀ ਧਨ ਦੌਲਤ 'ਚੋਂ ਕੋਈ ਚੀਜ਼ ਤੇਰੀ ਅਖੀਰਵੇ ਨਾਲ ਨਹੀਂ ਜਾਣੀ, ਇਹਨੂੰ ਤਰੱਕੀ ਨਾ ਸਮਝ ਬੈਠੀ, ਇਹ ਤੇਰੀਆਂ ਲੋੜਾਂ ਨੇ ਪਰ ਇਹਨਾਂ ਨੇ ਕਿਸੇ ਨੇ ਸਾਥ ਨਹੀਂ ਦੇਣਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਕਹੀ ਹੈ ਕਿ ਇਹ ਜ਼ਿੰਦਗੀ 'ਚ ਰਹਿੰਦਿਆਂ ਤੂੰ ਮੋਹ ਮਾਇਆ ਤੋਂ ਉੱਚਾ ਉੱਠਣ ਲਈ ਗੁਰੂ ਕੇ ਸ਼ਬਦ ਰਹੀ ਪਰਮਾਤਮਾ ਦੀ ਯਾਦ ਵਿੱਚ ਜੁੜ। ਅਤੇ ਆਖਰ 'ਤੇ ਇੱਕ ਗੱਲ ਕਹੀ ਹੈ, ਜੇਕਰ ਕਿਤੇ ਤੈਨੂੰ ਰੋਣਾ ਵੀ ਆ ਜਾਏ ਨਾ, ਤੇਰਾ ਰੋਣਾ ਵੀ ਬੰਦਗੀ ਬਣ ਸਕਦੀ ਹੈ। ਦੇਖੋ ਕਿੰਨਾ ਸੁੰਦਰ ਉਪਦੇਸ਼। ਦੁਨੀਆਂ ਦੇ ਵਿੱਚ ਧਰਮ ਦੇ ਨਾਂ 'ਤੇ ਇਹ ਕਿਹਾ ਗਿਆ ਸੀ ਘਰ 'ਚ ਰਹਿ ਕੇ ਬੰਦਗੀ ਨਹੀਂ ਹੋ ਸਕਦੀ, ਮਾਇਆ ਕਮਾਉਂਦਿਆਂ ਬੰਦਗੀ ਨਹੀਂ ਹੋ ਸਕਦੀ। ਹਰ ਥਾਂ 'ਤੇ ਮਨੁੱਖ ਨੂੰ ਭੱਜਣ ਦੀ ਗੱਲ ਕਹੀ ਗਈ ਹੈ, ਘਰ ਛੱਡ ਦਿਓ, ਕਾਰੋਬਾਰ ਛੱਡ ਦਿਓ, ਇਹ ਕੰਮ ਛੱਡ ਦਿਓ, ਉਹ ਛੱਡ ਦਿਓ। ਪਰ ਗੁਰਮਤ ਨੇ ਇੱਕ ਬੜੀ ਮਹਾਨ ਸੋਚ ਦਿੱਤੀ ਹੈ, ਹਰ ਚੀਜ਼ ਨੂੰ ਬੰਦਗੀ ਬਣਾ ਦਿੱਤਾ। ਸਤਿਗੁਰੂ ਜੀ ਕਹਿੰਦੇ ਘਰ ਵੀ ਬੰਦਗੀ ਬਣ ਸਕਦਾ, ਮਾਇਆ ਵੀ ਬੰਦਗੀ ਬਣ ਸਕਦੀ ਹੈ। ਸਭ ਤੋਂ ਘਾਤਕ ਚੀਜ਼ ਤਲਵਾਰ ਗਿਣੀ ਗਈ ਨਾ, ਤਲਵਾਰ, ਗੁਰਮਤ ਨੇ ਤੇ ਤਲਵਾਰ ਨੂੰ ਵੀ ਬੰਦਗੀ ਦਾ ਸਾਧਨ ਬਣਾ ਦਿੱਤਾ ਕਿ ਜੇਕਰ ਤਲਵਾਰ ਪਰਉਪਕਾਰ ਦੀ ਚੱਲੇ ਵੀ ਬੰਦਗੀ ਬਣ ਜਾਂਦੀ ਹੈ। ਵਾਰਾਂ ਢਾਡੀ ਗਾਇਆ ਕਰਦੇ ਨੇ ਤੇ ਵਾਰਾਂ ਜਿਹੜੀਆਂ ਨੇ ਉਹ ਜ਼ਿਆਦਾਤਰ ਸੂਰਮਿਆਂ ਦੀਆਂ ਗਾਈਆਂ ਜਾਂਦੀਆਂ ਨੇ, ਲੜਾਈਆਂ ਦੀਆਂ, ਜੰਗਾਂ ਯੁੱਧਾਂ ਦੀਆਂ ਗਾਈਆਂ ਜਾਂਦੀਆਂ ਨੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਾਰ ਵੀ ਇੱਕ ਭਗਤੀ ਦਾ ਕਾਰਨ ਬਣ ਗਈ। ਆਸਾ ਦੀ ਵਾਰ ਆਪਾਂ ਰੋਜ਼ ਗਾਉਂਦੇ ਹਾਂ, ਆਸਾ ਦੀ ਵਾਰ ਰੋਜ਼ ਪੜ੍ਹਦੇ ਹਾਂ, ਇਹ ਵੀ ਬੰਦਗੀ ਦੇ ਲਈ ਸਤਿਗੁਰੂ ਜੀ ਨੇ ਬਣਾ ਦਿੱਤੀ ਹੈ। ਵਾਰ ਨੂੰ ਵੀ ਬੰਦਗੀ 'ਚ ਬਦਲ ਦਿੱਤਾ। ਲੋਕ ਅਲਾਣੀਆਂ ਦੇ ਨਾਂ 'ਤੇ ਰੋਂਦੇ ਸਨ, ਰੋਣ ਨੂੰ ਵੀ ਅਲਾਣੀਆਂ ਨੂੰ ਵੀ ਬੰਦਗੀ 'ਚ ਬਦਲ ਦਿੱਤਾ। ਲੋਕ ਘੋੜੀਆਂ ਗਾਉਂਦਿਆਂ ਰੱਬ ਨੂੰ ਭੁੱਲ ਜਾਂਦੇ ਸਨ, ਘੋੜੀਆਂ ਗਾਉਂਦਿਆਂ ਵੀ ਸਤਿਗੁਰੂ ਜੀ ਨੇ ਬੰਦਗੀ 'ਚ ਜੋੜ ਦਿੱਤਾ। ਗੱਲ ਕਿ ਜ਼ਿੰਦਗੀ ਦਾ ਕੋਈ ਸਮਾਂ ਹੋਵੇ, ਕੋਈ ਥਾਂ ਹੋਵੇ, ਕੋਈ ਵਸਤੂ ਹੋਵੇ, ਜੇਕਰ ਮਨੁੱਖ ਜੁੜਨਾ ਚਾਹੇ ਤੇ ਹਰ ਥਾਂ ਤੋਂ ਰੱਬ ਦੇ ਪਿਆਰ 'ਚ ਜੁੜ ਸਕਦਾ, ਬੰਦਗੀ ਕਰ ਸਕਦਾ, ਪਰ ਉਹਦੇ ਕੋਲ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੋਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜ਼ਿੰਦਗੀ ਦਾ ਲਾਹਾ ਖੱਟਣ ਦੀ ਜੋ ਪ੍ਰੇਰਨਾ ਦੇ ਰਹੇ ਨੇ, ਆਓ ਆਪਾਂ ਸਾਰੇ ਮਿਲ ਕੇ ਗੁਰੂ ਕੇ ਇਹਨਾਂ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਨੂੰ ਟਿਕਾਈਏ, ਇਕਾਗਰਤਾ ਬਣਾਈਏ, ਇੱਕ ਵਾਰ ਸਾਰੇ ਹੀ ਮੁੱਖ ਤੋਂ ਉਚਾਰਨ ਦੇ ਲਈ, ਮੁੱਖ ਨੂੰ ਪਵਿੱਤਰ ਕਰਨ ਲਈ, ਮਨ ਨੂੰ ਟਿਕਾਉਣ ਲਈ ਮੁੱਖ ਤੋਂ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੂਆ।
ਗੁਰੂ ਨਾਨਕ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ ਵਡਹੰਸ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 581 ਤੇ ਸੁਭਾਇਮਾਨ ਨੇ। ਗੁਰਦੇਵ ਜੀ ਕਹਿੰਦੇ ਹੈ, ਭਾਈ ਜਿਨ ਜਗ ਸਿਰਜ ਸਮਾਇਆ, ਜਿਸ ਪਰਮਾਤਮਾ ਨੇ ਇਹ ਜਗਤ ਨੂੰ ਸਿਰਜਿਆ ਅਤੇ ਜਗਤ ਨੂੰ ਸਿਰਜ ਕੇ ਫਿਰ ਪਰਮਾਤਮਾ ਵੀ ਵਿੱਚ ਸਮਾਇਆ ਹੋਇਆ, ਜਗਤ ਪਰਮਾਤਮਾ 'ਚ ਸਮਾਇਆ ਅਤੇ ਪਰਮਾਤਮਾ ਜਗਤ ਵਿੱਚ ਸਮਾਇਆ ਹੋਇਆ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਕਿ ਜਿੱਥੇ ਪਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ, ਉੱਥੇ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਕੁਦਰਤ ਵਿੱਚ, ਜਗਤ ਵਿੱਚ ਆਸਣ ਜਮਾ ਕੇ ਪਰਮਾਤਮਾ ਬੈਠਾ ਹੋਇਆ। ਗੁਰਦੇਵ ਕਹਿੰਦੇ, ਸੋ ਸਾਹਿਬ ਕੁਦਰਤ ਜਾਣੋ ਵਾ। ਬੰਦਿਆ, ਕੁਦਰਤ ਦੇ ਵਿੱਚੋਂ ਉਸ ਮਾਲਕ ਨੂੰ ਜਾਣਨਾ ਕਰ। ਉਹ ਸਾਹਿਬ ਮਾਲਕ ਜਿਹੜਾ, ਉਹਨੂੰ ਕੁਦਰਤ ਵਿੱਚੋਂ ਜਾਣਨ ਦਾ ਕਰ ਯਤਨ ਕਰ। ਕੁਦਰਤ ਵਿੱਚ ਉਹ ਰਮਿਆ ਹੋਇਆ ਹੈ।
ਸੱਟੜਾ ਦੂਰ ਨਾ ਭਾਲੀਐ, ਘੱਟ ਘੱਟ ਸ਼ਬਦ ਪਛਾਣੋਆ।
ਉਹ ਵਾਹਿਗੁਰੂ ਜੀ ਸਦਾ ਕਾਇਮ ਰਹਿਣ ਵਾਲਾ ਸੱਚੜਾ ਹੈ, ਉਹਨੂੰ ਕਦੀ ਦੂਰੋਂ ਨਾ ਲੱਭਣ ਜਾਈ ਕਿ ਸ਼ਾਇਦ ਪਰਮਾਤਮਾ ਦੁਨੀਆਂ ਤੋਂ ਵੱਖਰਾ ਬੈਠਾ, ਜੰਗਲ 'ਚ ਬੈਠਾ, ਜਾਂ ਉੱਤਰ ਜਾਂ ਦੱਖਣ ਪੱਛਮ ਵਿੱਚ ਬੈਠਾ, ਜਾਂ ਕਿਸੇ ਹੋਰ ਦੁਨੀਆਂ ਵਿੱਚ ਵੱਖਰਾ ਬੈਠਾ ਹੋਇਆ। ਸਤਿਗੁਰੂ ਜੀ ਕਹਿੰਦੇ, ਉਹਨੂੰ ਦੂਰ ਨਾ ਜਾਣੋ, ਸਗੋਂ ਘੱਟ ਘੱਟ ਸ਼ਬਦ ਪਛਾਣ ਹੋਵਾ। ਉਹ ਹਰ ਹਿਰਦੇ 'ਚ ਬੈਠਾ ਹੋਇਆ। ਗੁਰੂ ਕਾ ਇੱਕ ਅੰਮ੍ਰਿਤ ਬਚਨ ਹੈ ਕਿ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹੇ ਉਹ ਪੁਕਾਰ। ਰੱਬ ਦੇ ਪਿਆਰਿਆਂ ਨੇ ਪੁਕਾਰ ਪੁਕਾਰ ਕੇ ਇਹ ਗੱਲ ਕੀ ਕਿ ਪਰਮਾਤਮਾ ਹਰ ਹਿਰਦੇ 'ਚ ਹੈ, ਹਰ ਹਿਰਦੇ 'ਚ ਬੈਠਾ ਹੋਇਆ। ਤੇ ਸਤਿਗੁਰੂ ਜੀ ਕਹਿੰਦੇ ਨੇ, ਸ਼ਬਦ ਪਛਾਣ ਹੋਵਾ। ਸ਼ਬਦ ਅਰਥ ਹੈ ਹੁਕਮ। ਉਸ ਪਰਮਾਤਮਾ ਦੇ ਹੁਕਮ ਨੂੰ ਪਛਾਣ, ਉਸ ਪਰਮਾਤਮਾ ਦੇ ਹੁਕਮ ਨਾਲ ਜੁੜ। ਉਹ ਪਰਮਾਤਮਾ ਸਾਰੇ ਥਾਵਾਂ ਤੇ ਰਮੇ ਹੈ, ਉਹਨੂੰ ਕਿਤੇ ਬਾਹਰ ਜਾ ਕੇ ਲੱਭਣ ਦਾ ਯਤਨ ਨਾ ਕਰ, ਸਗੋਂ ਉਹਦੇ ਹੁਕਮ ਨੂੰ ਜਾਣਨ ਦਾ ਯਤਨ ਕਰ।
ਸਤ ਸ਼ਬਦ ਪਛਾਣਹੁ ਦੂਰ ਨਾ ਜਾਣਹੁ ਜਿਨ ਇਹ ਰਚਨਾ ਰਚੀ।
ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਬਣਾਈ ਹੈ, ਉਹਨੂੰ ਕਦੀ ਦੂਰ ਨਾ ਜਾਣੋ। ਉਹ ਤੇ ਸਤਿਗੁਰੂ ਜੀ ਕਹਿੰਦੇ ਨੇੜੇ ਹੈ, ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ। ਉਹ ਤੇ ਨੇੜੇ ਹੈ, ਸਾਡੀ ਸੰਭਾਲ ਕਰਦਾ ਹੈ, ਸਾਨੂੰ ਰਿਜ਼ਕ ਦਿੰਦਾ ਹੈ, ਸਾਡੇ ਹਰ ਕੰਮ ਨੂੰ ਉਹ ਦੇਖਦਾ। ਉਹਨੂੰ ਉਹਦੇ ਹੁਕਮ ਨੂੰ ਤੁਸੀਂ ਪਛਾਣਨ ਦਾ ਯਤਨ ਕਰੋ, ਉਹਦੇ ਪਿਆਰ ਚ ਜੁੜਨ ਦਾ ਯਤਨ ਕਰੋ।
ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੇ ਪਿੜ ਕਾਚੀ।
ਪਰਮਾਤਮਾ ਨੇ ਜਿਹੜਾ ਇਹ ਜਗਤ ਸਿਰਜਿਆ, ਇਹ ਇੱਕ ਅਖਾੜੇ ਦੀ ਦਿਆਈ ਹੈ। ਪਿੜ ਜਿੱਥੇ ਪਹਿਲਵਾਨ ਘੁਲਦੇ ਨੇ, ਕੁਸ਼ਤੀ ਹੁੰਦੀ, ਉਹਨੂੰ ਆਪਾਂ ਪਿੜ ਵੀ ਕਹਿੰਦੇ ਹਾਂ, ਅਖਾੜਾ ਵੀ ਕਹਿੰਦੇ ਹਾਂ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਈ ਥਾਂ ਤੇ ਅਖਾੜੇ ਦਾ ਜ਼ਿਕਰ ਕੀਤਾ। ਵਾਤ ਵੱਜਣ ਟਮਕ ਫੇਰੀਆਂ, ਮਨ ਲੱਥੇ ਲਹਿੰਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਇਹ ਅਲੰਕਾਰ ਅਖਾੜੇ ਦਾ ਹੀ ਸਤਿਗੁਰੂ ਜੀ ਨੇ ਰਚੇ ਹੈ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹਨੇ ਇਹ ਜਗਤ ਬਣਾਇਆ ਹੈ ਨਾ, ਉਸ ਪਰਮਾਤਮਾ ਨੂੰ ਤੁਸੀਂ ਜਾਣਨ ਦਾ ਯਤਨ ਕਰੋ ਔਰ ਉਹਦਾ ਤੁਸੀਂ ਸਿਮਰਨ ਕਰੋਗੇ। ਨਾਮ ਧਿਆਏ ਤਾਂ ਸੁਖ ਪਾਏ। ਜੇ ਇਸ ਜਗਤ ਵਿੱਚ ਰਹਿੰਦੇ ਹਾਂ, ਉਸ ਪਰਮਾਤਮਾ ਦੇ ਨਾਮ ਨੂੰ ਜਪੋਗੇ, ਉਹਦੇ ਗੁਣਾਂ ਨੂੰ ਯਾਦ ਕਰੋਗੇ, ਉਹਦੇ ਪਿਆਰ ਵਿੱਚ ਜੁੜੋਗੇ, ਤਾਂ ਤੁਸੀਂ ਸੁਖੀ ਹੋ ਜਾਓਗੇ। ਕਿਉਂਕਿ ਇਹ ਜਗਤ ਮਨੁੱਖ ਦੇ ਸੁੱਖ ਮਾਨਣ ਲਈ ਬਣਾਇਆ, ਜ਼ਿੰਦਗੀ ਸੁੱਖ ਮਾਨਣ ਲਈ ਬਣਾਈ ਹੈ, ਇਹ ਧਰਤੀ ਸੁੱਖ ਲਈ ਰਚੀ ਹੋਈ ਹੈ। ਪਰ ਇੱਥੇ ਸੁੱਖ ਤਾਂ ਜਿਹਨੇ ਪਰਮਾਤਮਾ ਨੇ ਜਗਤ ਰਚਿਆ, ਜਿਹਨੇ ਤੁਹਾਨੂੰ ਦੁਨੀਆਂ 'ਚ ਭੇਜਿਆ, ਉਹਦੇ ਪਿਆਰ ਵਿੱਚ ਜੁੜੇ ਰਹੋ ਤਾਂ ਸੁੱਖ ਪਾਏ, ਤੁਸੀਂ ਸੁਖੀ ਹੋ ਜਾਓਗੇ। ਪਰ ਇਹ ਗੱਲ ਚੇਤੇ ਰੱਖਿਓ, ਮੇਨ ਨਾਮ ਹੈ ਪਿੜ ਕਾਚੀ। ਜੇ ਤੁਸੀਂ ਪਰਮਾਤਮਾ ਦੇ ਨਾਮ 'ਚ ਨਾ ਜੁੜ ਸਕੇ, ਪਰਮਾਤਮਾ ਦੇ ਨਾਮ ਵਿੱਚ ਜੁੜਨ ਦਾ ਨਾ ਜੁੜਨ ਦਾ ਅਰਥ ਇਹ ਹੈ ਕਿ ਜੋ ਪਰਮਾਤਮਾ ਨੇ ਮਰਜ਼ਾਦਾ ਬਣਾਈ ਇਸ ਜਗਤ ਵਿੱਚ ਜਿਉਣ ਦੀ। ਦੇਖੋ ਇਹ ਜਗਤ ਬਣਾਇਆ, ਇਹਦਾ ਕੋਈ ਵਿਧੀ ਵਿਧਾਨ ਹੈ? ਤੁਸੀਂ ਕਿਸੇ ਵੀ ਸੰਸਥਾ ਵਿੱਚ ਜਾਂਦੇ ਹੋ, ਉਹ ਸੰਸਥਾ ਚਲਾਉਣ ਲਈ ਕੋਈ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ, ਕੋਈ ਨਿਯਮ ਹੁੰਦੇ ਨੇ। ਨਿਯਮ ਤੋਂ ਬਿਨਾਂ ਕੋਈ ਸੰਸਥਾ ਨਹੀਂ ਚੱਲ ਸਕਦੀ। ਕੋਈ ਰਾਜ ਚੱਲਦਾ, ਕੋਈ ਗਵਰਨਮੈਂਟ ਚੱਲਦੀ ਹੈ, ਕੋਈ ਪ੍ਰਬੰਧ ਚੱਲਦੇ ਨੇ, ਉਹਦੇ ਲਈ ਕੋਈ ਨਾ ਕੋਈ ਕਾਨੂੰਨ ਤਾਂ ਹੁੰਦੇ ਆ ਨਾ। ਕਾਨੂੰਨ ਤੋਂ ਬਿਨਾਂ ਤਾਂ ਕੋਈ ਪ੍ਰਬੰਧ ਨਹੀਂ ਚੱਲ ਸਕਦਾ। ਪਰਮਾਤਮਾ ਨੇ ਏਡਾ ਵੱਡਾ ਜਗਤ ਚਲਾਇਆ ਹੈ, ਇਹਦਾ ਕੋਈ ਕਾਨੂੰਨ ਹੈ? ਦੇਖੋ ਸਕੂਲ ਦੇ ਵਿੱਚ ਕਿੰਨੇ ਵਿਦਿਆਰਥੀ ਹੁੰਦੇ ਨੇ, ਉਹ ਕਿਸੇ ਸਿਸਟਮ ਦੇ ਵਿੱਚ ਬੱਝੇ ਹੁੰਦੇ ਨੇ, ਕੋਈ ਰੌਲਾ ਰੱਪਾ ਨਹੀਂ ਹੁੰਦਾ, ਐਨ ਬੜਾ ਸੋਹਣਾ ਮਾਹੌਲ ਹੁੰਦਾ, ਕੋਈ ਸਿਸਟਮ ਹੁੰਦਾ ਉੱਥੇ। ਇਸ ਧਰਤੀ ਤੇ ਰਹਿਣ ਦਾ ਕੋਈ ਸਿਸਟਮ ਹੈ? ਜੇ ਧਰਤੀ ਤੇ ਵਾਇਲੈਂਸ ਹੈ, ਜੇ ਧਰਤੀ ਤੇ ਮਨੁੱਖ ਦੁਖੀ ਹੈ, ਇਹਦਾ ਮਤਲਬ ਕਿ ਇਹਨੂੰ ਉਸ ਸਿਸਟਮ ਦੀ ਅਜੇ ਸਮਝ ਨਹੀਂ ਆਈ, ਇਹਨੂੰ ਇਸ ਧਰਤੀ ਤੇ ਜਿਉਣ ਦੀ ਜਾਂਚ ਨਹੀਂ ਆਈ, ਰਹਿਣ ਦੀ ਜਾਂਚ ਨਹੀਂ ਆਈ। ਸਤਿਗੁਰੂ ਜੀ ਕਹਿੰਦੇ ਜੇ ਇਸ ਧਰਤੀ 'ਚ ਰਹਿ ਕੇ ਤੁਸੀਂ ਪਰਮਾਤਮਾ ਦੇ ਉਸ ਨਿਯਮ ਨੂੰ, ਨਾਮ ਨੂੰ, ਉਸ ਪਰਮਾਤਮਾ ਦੇ ਵਿਧੀ ਵਿਧਾਨ ਨੂੰ, ਉਸ ਕਾਨੂੰਨ ਨੂੰ ਨਹੀਂ ਸਮਝ ਸਕੇ, ਵਿਣ ਨਾਵੇਂ ਪਿੜ ਕਾਚੀ। ਪਿੜ ਕਾਚੀ ਦਾ ਅਰਥ ਹੈ ਕਿ ਇਹ ਜਿਹੜਾ ਜਗਤ ਦਾ ਪਿੜ ਹੈ ਨਾ, ਇਹਦੇ ਤੁਸੀਂ ਕੱਚੇ ਰਹਿ ਜਾਓਗੇ, ਇਹਦੇ ਵਿੱਚ ਸੁੱਖ ਨਹੀਂ ਮਾਣ ਸਕੋਗੇ, ਇਹਦੇ ਵਿੱਚ ਆਨੰਦ ਨਹੀਂ ਮਾਣ ਸਕੋਗੇ, ਤੁਹਾਡੀ ਜ਼ਿੰਦਗੀ ਦੀ ਯਾਤਰਾ ਸਫਲ ਹੀ ਨਹੀਂ ਹੋ ਸਕੇਗੀ। ਦੇਖੋ ਆਏ ਤੇ ਸੁੱਖ ਮਾਣਨ ਲਈ ਆਪਾਂ, ਲੇਕਿਨ ਜੇ ਆ ਕੇ ਜ਼ਿੰਦਗੀ ਜਿਉ ਕੇ ਇੰਨਾ ਕੁਝ ਮਾਣ ਕੇ ਸੁੱਖ ਨਾ ਮਿਲਿਆ, ਤਾਂ ਫਿਰ ਆਪਾਂ ਅਧੂਰੇ ਰਹਿ ਗਏ, ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਗੁਰੂ ਸਾਹਿਬ ਜੀ ਕਹਿੰਦੇ ਉਹਦਾ ਕਾਰਨ ਹੈ ਕਿ ਆਪਾਂ ਨਾਮ ਨੂੰ ਨਹੀਂ ਸਮਝ ਸਕੇ। ਨਾਮ ਦਾ ਅਰਥ ਕਿ ਵਾਹਿਗੁਰੂ ਜੀ ਦੇ ਇਸ ਜਗਤ ਨੂੰ ਚਲਾਉਣ ਦਾ ਜੋ ਵਿਧੀ ਵਿਧਾਨ ਹੈ, ਜੋ ਵਾਹਿਗੁਰੂ ਜੀ ਦੇ ਗੁਣ ਨੇ, ਜੋ ਵਾਹਿਗੁਰੂ ਜੀ ਦਾ ਆਚਾਰ ਹੈ, ਉਸ ਵਾਹਿਗੁਰੂ ਜੀ ਦੇ ਨਾਮ ਨੂੰ ਜੇ ਨਾ ਜਾਣ ਸਕੇ, ਅਸੀਂ ਇਸ ਪਿੜ ਵਿੱਚ ਕੱਚੇ ਰਹਿ ਜਾਵਾਂਗੇ, ਜ਼ਿੰਦਗੀ ਦੀ ਬਾਜ਼ੀ ਅਸੀਂ ਹਾਰ ਜਾਵਾਂਗੇ।
ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ।
ਦੇਖੋ ਜਗਤ ਕਦੋਂ ਬਣਿਆ, ਕਿੰਨਾ ਚਿਰ ਰਹਿਣਾ ਤੇ ਕਿਵੇਂ ਚੱਲਣਾ, ਇਹ ਤੇ ਪਰਮਾਤਮਾ ਜਾਣਦਾ। ਮਨੁੱਖ ਨੂੰ ਨਾ ਕਈ ਵਾਰੀ ਇਹ ਬੜੀ ਚਿੰਤਾ ਹੁੰਦੀ ਹੈ, ਦੁਨੀਆਂ ਕਿਤੇ ਤਬਾਹ ਹੀ ਨਾ ਹੋ ਜਾਏ ਜੀ, ਕੀ ਬਣੇਗਾ। ਤੇ ਧਰਮ ਦੀ ਦੁਨੀਆਂ 'ਚ ਪਖੰਡ ਕਰਨ ਵਾਲੇ ਬੜੇ ਲੋਕਾਂ ਨੇ ਸਮੇਂ ਸਮੇਂ ਤੇ ਮਨੁੱਖਤਾ ਨੂੰ ਗੁੰਮਰਾਹ ਕੀਤਾ। ਦੇਖੋ ਜੀ ਇਸ ਸਾਲ ਇੰਨੀ ਤੀਕ ਨੂੰ ਦੁਨੀਆਂ ਤਬਾਹ ਹੋ ਜਾਣੀ ਹੈ, ਦੁਨੀਆਂ ਤੇ ਉੱਥੇ ਰਹਿੰਦੀ ਪਰ ਦੱਸਣ ਵਾਲੇ ਮੁੜ ਕੇ ਲੱਭਦੇ ਨਹੀਂ, ਔਰ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਧਰਮ ਦੀ ਦੁਨੀਆਂ 'ਚ। ਕਈਆਂ ਨੇ ਤੇ ਇਹ ਵੀ ਕਹਿ ਦਿੱਤਾ, ਤੁਸੀਂ ਵੀ ਸੁਣਿਆ ਹੋਏਗਾ, ਬਸ ਜੀ ਵੇਚ ਵੱਟ ਕੇ ਆ ਜਾਓ ਸਾਡੇ ਡੇਰਿਆਂ 'ਤੇ, ਦੁਨੀਆਂ ਤਬਾਹ ਹੋ ਜਾਣੀ, ਇੱਥੇ ਬਚ ਜਾਓਗੇ, ਹੋਰ ਕਿਤੇ ਨਹੀਂ ਬਚੋਗੇ। ਔਰ ਸ਼ਰਧਾਲੂ ਵੇਚ ਵੱਟ ਕੇ ਉੱਥੇ ਬੈਠੇ, ਆਪਣਾ ਘਰ ਕੁੱਲਾ ਤੇ ਪਰਿਵਾਰ ਕਰ ਬੈਠੇ, ਦੁਨੀਆਂ ਉਦਾਂ ਹੀ ਵੱਸਦੀ ਹੈ। ਕਈਆਂ ਨੇ ਬੱਚੇ ਪੜ੍ਹਨ ਨੂੰ ਹਟਾ ਲਏ, ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਲਈ, ਦੁਨੀਆਂ ਤਬਾਹ ਹੋ ਜਾਣੀ, ਵੱਢ ਕੇ ਕੀ ਲੈਣਾ। ਇਹ ਕੱਚੀਆਂ ਗੱਲਾਂ ਨੇ, ਇਹ ਹੋਛੇ ਲੋਕਾਂ ਦੀਆਂ ਗੱਲਾਂ ਨੇ। ਜਪਜੀ ਸਾਹਿਬ ਜੀ ਦਾ ਪਾਠ ਰੋਜ਼ ਗੁਰਸਿੱਖ ਕਰਦਾ, ਜਦੋਂ ਆਪਾਂ ਬਚਨ ਪੜ੍ਹਦੇ ਹਾਂ ਕਿ ਵੇਲ ਨਾ ਪਾਇਓ ਪਣਤੀ ਜੋ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਪਰਮਾਤਮਾ ਨੇ ਜਿਹਨੇ ਸ੍ਰਿਸ਼ਟੀ ਬਣਾਈ ਉਹ ਜਾਣਦਾ, ਜਦੋਂ ਸਾਰੀ ਦੁਨੀਆਂ ਚਲ ਗਈ ਤੇ ਆਪਾਂ ਰਹਿ ਕੇ ਕਰਨਾ ਵੀ ਕੀ ਇੱਥੇ, ਬਈ ਆਪਾਂ ਵੀ ਨਾਲੇ ਜਾਵਾਂਗੇ, ਚੰਗੀ ਗੱਲ ਹੈ, ਆਪਣੀ ਐਵੇਂ ਚਿੰਤਾ ਕਰੀ ਜਾਣੀ। ਗੁਰਬਾਣੀ ਕਹਿੰਦੀ ਚਿੰਤਾ ਤਾਂ ਕੀ ਕੀਜੀਏ ਜੇ ਉਹ ਅਣਹੋਣੀ ਹੋਏ, ਜੇ ਸਾਡੇ ਨਾਲ ਕੋਈ ਵੱਖਰੀ ਗੱਲ ਹੋਣੀ ਫਿਰ ਤੇ ਤੁਸੀਂ ਚਿੰਤਾ ਕਰੋ। ਇਹ ਤੇ ਕੁਦਰਤ ਦਾ ਨਿਯਮ ਹੈ, ਉਹਨੇ ਦੁਨੀਆਂ ਬਣਾਈ ਹੈ, ਕਿਵੇਂ ਚੱਲਣੀ ਹੈ, ਕਦੋਂ ਤੱਕ ਚੱਲਣੀ ਹੈ, ਇਹ ਪਰਮਾਤਮਾ ਜਾਣਦਾ। ਸਤਿਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਨੇ ਕਿ ਜਿਸ ਪਰਮਾਤਮਾ ਨੇ ਜਿਨ ਥਾਪੀ ਬਿਦ ਜਾਣੇ ਸੋਈ, ਜਿਸ ਪਰਮਾਤਮਾ ਨੇ ਇਹ ਦੁਨੀਆਂ ਬਣਾਈ ਹੈ, ਥਾਪੀ ਹੈ, ਉਹ ਇਹਨੂੰ ਚਲਾਉਣ ਦੀ ਵਿਧੀ ਜਾਣਦਾ, ਕਿੱਦਾਂ ਚਲਾਉਣਾ, ਕਿੰਨਾ ਚਿਰ ਚਲਾਉਣੀ ਉਹ ਜਾਣਦਾ ਹੈ। ਹੋਰ ਕਿਆ ਕੋ ਆਖ ਵਿਖਾਣੇ, ਸਤਿਗੁਰੂ ਜੀ ਕਹਿੰਦੇ ਹੋਰ ਕੋਈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ, ਜੇ ਕਹੇਗਾ ਉਹਦੀਆਂ ਗੱਲਾਂ ਹੋਸ਼ੀਆਂ ਨੇ, ਕੋਈ ਇਹਦੇ ਬਾਰੇ ਬਿਆਨ ਨਹੀਂ ਕਰ ਸਕਦਾ।
ਜਿਨ ਜਗ ਥਾਪ ਬਤਾਇਆ ਜਲ, ਸੋ ਸਾਹਿਬ ਪਰਵਾਨ।
ਜਿਸ ਪਰਮਾਤਮਾ ਨੇ ਜਗਤ ਥਾਪੇ ਹੈ, ਸਿਰਜਿਆ ਹੈ, ਤੇ ਨਾਲ ਬਤਾਇਆ ਜਾਲੋ, ਬਤਾਇਆ ਦਾ ਅਰਥ ਹੈ ਵਿਛਾ ਦਿੱਤਾ, ਜਾਲੋ ਐਕਚੁਲੀ ਲਫ਼ਜ ਹੈ ਜਾਲ, ਇੱਥੇ ਲੱਲੇ ਨੂੰ ਔਂਕੜ ਵੀ ਹੈ, ਲੱਲੇ ਨੂੰ ਹੋੜਾ ਵੀ ਹੈ। ਜਦੋਂ ਗੁਰਬਾਣੀ ਪੜ੍ਹਦੇ ਥੋੜ੍ਹਾ ਜਿਹਾ ਸੁਚੇਤ ਹੋ ਕੇ ਪੜ੍ਹਿਆ ਕਰੋ, ਉਹ ਜਿਹੜੀਆਂ ਲਗਾਂ ਮਾਤਰਾ ਉਹਨਾਂ ਦਾ ਬੜਾ ਤਗੜਾ ਭਾਵ ਹੈ। ਇੱਥੇ ਦੋ ਮਾਤਰਾ ਨੇ, ਲੱਲੇ ਨੂੰ ਔਂਕੜ ਵੀ ਹੈ, ਲੱਲੇ ਨੂੰ ਹੋੜਾ ਵੀ ਹੈ। ਜਦੋਂ ਆਪਾਂ ਪਾਠ ਕਰਾਂਗੇ ਉਦੋਂ ਹੋੜਾ ਬੋਲਾਂਗੇ, ਕਿਉਂਕਿ ਇਹਦਾ ਤੋਲ ਜਿਹੜਾ, ਵਜ਼ਨ ਜਿਹੜਾ ਪੂਰਾ ਕਰਨ ਦੇ ਲਈ ਸਾਨੂੰ ਹੋੜਾ ਬੋਲਣਾ ਪੈਣਾ। ਪਰ ਜਦੋਂ ਆਪਾਂ ਅਰਥ ਕਰਨੇ ਫਿਰ ਔਂਕੜ ਲਾਉਣੀ ਪਏਗੀ ਜਾਲ। ਜਿਸ ਪਰਮਾਤਮਾ ਨੇ ਦੁਨੀਆਂ ਬਣਾਈ ਹੈ, ਉਹਨੇ ਦੁਨੀਆਂ ਦੇ ਉੱਪਰ ਮੋਹ ਦਾ ਜਾਲ ਵੀ ਪਾਇਆ ਹੋਇਆ ਹੈ, ਜਾਲ ਵਿਛਾਇਆ ਹੋਇਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੋ ਸਾਹਿਬ ਪ੍ਰਵਾਣੋ, ਉਹ ਮਾਲਕ ਹੈ ਪਰਮਾਤਮਾ ਜਿਹਨੇ ਦੁਨੀਆਂ ਬਣਾਈ ਹੈ, ਜਿਹੜਾ ਦੁਨੀਆਂ ਨੂੰ ਚਲਾ ਰਿਹਾ ਹੈ, ਜਿਸ ਸਾਹਿਬ ਨੇ ਇਹ ਸਾਰੀ ਦੁਨੀਆਂ ਨੂੰ ਨਾ ਮੋਹ ਦੇ ਜਾਲ ਵਿੱਚ ਬੰਨਿਆ ਵੀ ਹੋਇਆ, ਇਹ ਉਹਦੇ ਪ੍ਰਬੰਧ ਨੂੰ ਚਲਾਉਣ ਦਾ ਇੱਕ ਢੰਗ ਹੈ। ਉਸ ਪਰਮਾਤਮਾ ਨੂੰ ਇਸ ਧਰਤੀ ਦਾ, ਇਸ ਦੁਨੀਆਂ ਦਾ ਮਾਲਕ ਜਾਣਨਾ ਕਰੋ।
ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਦਰ ਹੈ ਸੰਸਾਰੂਆ।
ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਭਾਈ, ਜਿਹੜਾ ਜੀਵ ਇਸ ਦੁਨੀਆਂ ਚ ਆਇਆ ਉਹਨੂੰ ਜਾਣਾ ਪੈਣਾ, ਇੱਕ ਗੱਲ ਤੇ ਚੇਤੇ ਰੱਖੋ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਕੋਈ ਅੱਜ ਚੱਲਿਆ ਜਾਏ, ਕੋਈ ਕੱਲ ਚੱਲਿਆ ਜਾਏ, ਇੱਥੇ ਟਿਕੇ ਕਿਸੇ ਨਹੀਂ ਰਹਿਣਾ। ਗੁਰਬਾਣੀ ਕਹਿੰਦੀ ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਹੁਣ ਜਾਏ। ਇਸ ਕਰਕੇ ਕੋਈ ਹੰਕਾਰ ਨਾ ਕਰੇ ਕਿ ਮੈਂ ਇੱਥੇ ਬੈਠਾ ਰਹਿਣਾ। ਬਾਬਾ ਆਇਆ ਹੈ ਉੱਠ ਚੱਲਣਾ, ਅਦਪੰਦੇ ਹੈ ਸੰਸਾਰੋਵਾ। ਇਹ ਭਾਈ ਆਪਾਂ ਆਏ ਹਾਂ ਇਸ ਦੁਨੀਆਂ ਚੋਂ, ਆਪਾਂ ਆਖਰ ਚਲੇ ਜਾਣਾ, ਪਰ ਸਾਡੀ ਹਾਲਤ ਇਹ, ਜਦੋਂ ਪਤਾ ਚਲੇ ਜਾਣਾ, ਪਰ ਕੋਈ ਨਹੀਂ ਜਾਣਦਾ ਚਲੇ ਜਾਣਾ, ਚਲੇ ਜਾਣਾ ਪਰ ਜਾਣ ਦੀ ਤਿਆਰੀ ਕੋਈ ਨਹੀਂ ਕਰਦਾ। ਸਾਰਿਆਂ ਨੂੰ ਪਤਾ ਚਲੇ ਜਾਣਾ ਪਰ ਜਾਣ ਦੀ ਤਿਆਰੀ ਕੋਈ ਨਹੀਂ ਕਰਦਾ, ਤੇ ਆਪਾਂ ਸਾਰੇ ਕਹਿੰਦੇ ਲੈ ਪਤਾ ਨਹੀਂ ਲੱਗਾ ਕਿਹੜੇ ਵੇਲੇ ਚਲਿਆ ਗਿਆ, ਪਤਾ ਸੀ ਚਲੇ ਜਾਣਾ, ਪਤਾ ਕਾਹਦਾ ਲੱਗਣਾ, ਇਹ ਤੇ ਪਤਾ ਹੈ। ਆਪਾਂ ਕਹਿੰਦੇ ਜੀ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਉਹਨੂੰ ਸੱਦਾ ਆ ਗਿਆ। ਗੁਰਬਾਣੀ ਕਹਿੰਦੀ ਇਹ ਪਤਾ ਲੱਗਣਾ ਨਹੀਂ, ਇਹ ਤੇ ਜਾਣਾ ਹੀ ਹੈ, ਕਦੇ ਵੀ ਆ ਸਕਦਾ। ਅੰਧ ਪੰਦੇ ਦਰਦ ਕੇ ਆਪਾਂ ਅੱਧ ਵਰਤੇ ਜੀ ਜਾਂਦੇ, ਅੱਧ ਵਾਟੇ, ਸਫ਼ਰ ਪੂਰਾ ਨਹੀਂ ਹੁੰਦਾ। ਇਵੇਂ ਕਹਿ ਲਓ ਕਿ ਜ਼ਿੰਦਗੀ ਦੇ ਜਿਸ ਕੰਮ ਲਈ ਆਏ ਆਪਾਂ, ਉਹ ਕੰਮ ਪੂਰਾ ਨਹੀਂ ਹੁੰਦਾ, ਸਾਨੂੰ ਵਿੱਚੇ ਛੱਡ ਕੇ ਜਾਣਾ ਪੈਂਦਾ, ਕਿਉਂਕਿ ਕੰਮ ਨੂੰ ਪੂਰੀਆਂ ਕਰਨ ਵੱਲ ਕਦੀ ਧਿਆਨ ਆਪਾਂ ਦਿੱਤਾ ਹੀ ਨਹੀਂ। ਅਸੀਂ ਕਦੀ ਸੋਚਿਆ ਹੀ ਨਹੀਂ ਕਿ ਚਲੇ ਜਾਣਾ, ਅਸੀਂ ਤੇ ਸੋਚਦੇ ਚਲੋ ਘਰ ਬਣਾ ਲਓ, ਕੋਈ ਗੱਲ ਨਹੀਂ, ਬੁੱਢੇ ਹੋਏ ਰੱਬ ਨੂੰ ਯਾਦ ਕਰਾਂਗੇ, ਪੈਸੇ ਕਮਾ ਲਓ, ਬੁੱਢੇ ਹੋਏ ਰੱਬ ਨੂੰ ਯਾਦ ਕਰਾਂਗੇ। ਉਹ ਬੁਢੇਪਾ ਆਉਂਦਾ ਹੀ ਨਹੀਂ ਹੈ, ਤੇ ਬੰਦਾ ਕਹਿੰਦੇ ਲੈ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਚਲਿਆ ਗਿਆ। ਅੰਧ ਪੰਦੇ ਦਾ ਅਰਥ ਹੈ ਕਿ ਅੱਧ ਵਿਰਤਾ, ਅੱਧਾ ਸਫ਼ਰ ਵੀ ਨਹੀਂ ਪੂਰਾ ਕੀਤਾ। ਜਿਸ ਕੰਮ ਲਈ ਆਇਆ ਸੀ ਉਸ ਕੰਮ 'ਚ ਇਹਨੇ ਧਿਆਨ ਨਹੀਂ ਦਿੱਤਾ, ਜਾਣਾ ਪੈਣਾ ਸੀ। ਅੱਧ ਪੰਦੇ ਹੈ ਸੰਸਾਰ ਹੋਆ, ਪੰਧ ਮਿਲਣਾ ਰਸਤਾ, ਅੱਧ ਅੱਧਾ ਕੋਈ ਰਸਤਾ ਵੀ ਨਹੀਂ ਤੈਅ ਕੀਤਾ, ਅਜੇ ਸੱਚ ਵਾਲੇ ਬੰਨੇ ਬੰਦਾ ਲੱਗਿਆ ਹੀ ਨਹੀਂ, ਇਸ ਨੂੰ ਇਸ ਦੁਨੀਆਂ ਤੋਂ ਜਾਣਾ ਪੈ ਗਿਆ।
ਸਿਰ ਸਿਰ ਸੱਚੜ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋਆ।
ਵਾਹਿਗੁਰੂ ਜੀ ਨੇ ਹਰ ਮਨੁੱਖ ਦੇ ਸਿਰ ਦੇ ਲੇਖ ਲਿਖੇ ਹੋਏ ਨੇ, ਦੁੱਖ ਸੁੱਖ ਪੁਰਬ ਵਿਚਾਰੋਆ, ਜੋ ਸਾਡੇ ਪੂਰਵਲੇ ਲੇਖ ਨੇ। ਪੂਰਵਲੇ ਲੇਖ ਦਾ ਅਰਥ ਕਿ ਅੱਜ ਤੋਂ ਪਹਿਲਾਂ, ਹੁਣ ਤੋਂ ਪਹਿਲਾਂ ਜੋ ਕੁਝ ਅਸੀਂ ਕੀਤਾ ਨਾ, ਉਹ ਪਰਮਾਤਮਾ ਲਿਖੀ ਜਾ ਰਿਹਾ। ਉਹ ਸਾਡੇ ਪੂਰਵਲੇ ਲੇਖਾਂ ਅਨੁਸਾਰ ਸਾਨੂੰ ਦੁੱਖ ਸੁੱਖ ਮਿਲਣਾ ਹੈ। ਦੁੱਖ ਦੇਖੋ ਪਰਮਾਤਮਾ ਕਿਸੇ ਨੂੰ ਨਹੀਂ ਦਿੰਦਾ, ਪਰਮਾਤਮਾ ਦੇ ਸੁੱਖਾਂ ਲਈ ਦੁਨੀਆਂ ਬਣਾਈ ਹੈ, ਪਰ ਜਦੋਂ ਸਾਡੇ ਕਰਮ ਹੀ ਦੁੱਖ ਵਾਲੇ ਹੋਣਗੇ ਤਾਂ ਸਾਨੂੰ ਕੋਈ ਦੁੱਖ ਤੋਂ ਬਚਾ ਨਹੀਂ ਸਕਦਾ। ਐਸ ਦੁਨੀਆਂ 'ਚ ਆ ਕੇ ਜੋ ਅਸੀਂ ਕਰਦੇ ਹਾਂ, ਗੁਰਬਾਣੀ ਕਹਿੰਦੀ ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਵਾਹਿਗੁਰੂ ਜੀ ਨੇ ਸਰੀਰ ਦਿੱਤਾ, ਸਵਾਸ ਦਿੱਤੇ, ਇੱਥੇ ਬਹੁਤ ਕੁਝ ਦਿੱਤਾ। ਜਿਵੇਂ ਕਿਸੇ ਜ਼ਿਮੀਂਦਾਰ ਨੂੰ ਧਰਤੀ ਦੇ ਦਿਓ, ਜ਼ਮੀਨ ਉਹਦੀ ਹੈ, ਉਹਦੇ ਵਿੱਚ ਕੀ ਬੀਜਣਾ ਉਹ ਸੁਤੰਤਰ ਹੈ, ਪਰ ਜੋ ਬੀਜੇਗਾ ਉਹਦਾ ਫਲ ਲੈਣ ਲਈ ਉਹ ਸੁਤੰਤਰ ਨਹੀਂ ਹੈ। ਉਹ ਤੇ ਜੋ ਬੀਜੇਗਾ ਉਹ ਫਲ ਉਹਨੂੰ ਮਿਲਣਾ ਹੀ ਮਿਲਣਾ, ਉਹ ਹੁਕਮ ਹੈ ਕਿ ਉਹੀ ਕੁਝ ਮਿਲੇਗਾ। ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ ਹੈ, ਜੋ ਅਸੀਂ ਅੱਜ ਤੱਕ ਕੀਤਾ ਨਾ ਉਹਦੇ ਅਨੁਸਾਰ ਦੁੱਖ ਸੁੱਖ ਸਾਨੂੰ ਪਰਮਾਤਮਾ ਨੇ ਦੇਣਾ ਹੀ ਦੇਣਾ। ਜੇ ਦੁੱਖਾਂ ਵਾਲੇ ਕਰਮ ਨੇ ਤੇ ਦੁੱਖ ਤੋਂ ਕੋਈ ਨਹੀਂ ਸਾਨੂੰ ਵਰ ਸਕਦਾ, ਉਹ ਦੁੱਖ ਸਾਨੂੰ ਮਿਲੇਗਾ। ਸੋ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਇਵੇਂ ਆਪਣੇ ਹੁਕਮ ਚ ਸਾਨੂੰ ਦੁੱਖ ਸੁੱਖ ਦਿੰਦਾ ਹੈ ਸਾਡੇ ਕਰਮਾਂ ਅਨੁਸਾਰ।
ਦੁੱਖ ਸੁੱਖ ਦੀਆ ਜਿਹਾ ਕੀਆ ਸੋ ਨਿਭੈ ਜੀ ਨਾਲੇ।
ਦੇਖੋ ਜਿਹੋ ਜਿਹਾ ਕਰਮ ਅਸੀਂ ਕੀਤਾ ਦੁੱਖ ਸੁੱਖ ਦੀਆ ਜਿਹਾ ਕੀਆ, ਜਿਹੋ ਜਿਹਾ ਅਸੀਂ ਕਰਮ ਕੀਤਾ ਪਰਮਾਤਮਾ ਨੇ ਉਹੀ ਦੁੱਖ ਜਾਂ ਸੁੱਖ ਸਾਨੂੰ ਦਿੱਤਾ। ਪਰਮਾਤਮਾ ਕਦੀ ਕਿਸੇ ਤੇ ਜ਼ੁਲਮ ਨਹੀਂ ਕਰਦਾ, ਕਦੀ ਕਿਸੇ ਨਾਲ ਅਨਿਆਂ ਨਹੀਂ ਕਰਦਾ, ਕਦੀ ਕਿਸੇ ਦੇ ਹੱਕ ਨੂੰ ਨਹੀਂ ਮਾਰਦਾ। ਪਰਮਾਤਮਾ ਤੇ ਬੜਾ ਦਿਆਲੂ ਹੈ, ਪਰ ਸਾਡੇ ਕਰਮ ਜਿਹੜੇ ਨੇ ਉੱਥੇ ਵੀ ਪਰਮਾਤਮਾ ਅਨਿਆਂ ਨਹੀਂ ਕਰੇਗਾ। ਜੇ ਕਰਮ ਚੰਗੇ ਹੋਣਗੇ ਸੁੱਖ ਮਿਲੇਗਾ, ਜੇ ਕਰਮ ਸਾਡੇ ਠੀਕ ਨਹੀਂ ਫਿਰ ਦੁੱਖ ਮਿਲੇਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਕੁਝ ਅਸੀਂ ਕੀਤਾ ਉਹੀ ਸਾਡੇ ਜੀ ਦੇ ਨਾਲ ਨਿਭਣਾ, ਉਹਨੇ ਸਾਡਾ ਸਾਥ ਦੇਣਾ ਹੈ।
ਜੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ।
ਸਾਡੇ ਪੂਰਵਲੇ ਜਨਮ ਚ ਕੀਤੇ ਹੋਏ ਸੰਸਕਾਰ ਅਨੁਸਾਰ ਜੋ ਸਾਡੇ ਸੰਸਕਾਰ ਬਣ ਗਏ ਨੇ ਉਹਦੇ ਅਨੁਸਾਰ ਫਿਰ ਵਾਹਿਗੁਰੂ ਜੀ ਦੇ ਹੁਕਮ ਚ ਅਸੀਂ ਕਰਮ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਫਿਰ ਜੋ ਅਸੀਂ ਕਰਮ ਕਰਦੇ ਹਾਂ ਨਾ ਇਹ ਕਹਿ ਲਓ ਕਿ ਹੁਕਮ ਬਣ ਜਾਂਦਾ ਸਾਡੇ ਲਈ, ਕਿਉਂਕਿ ਜੋ ਸੰਸਕਾਰ ਨੇ ਉਹ ਬਦਲੇ ਨਹੀਂ ਜਾ ਸਕਦੇ, ਸੰਸਕਾਰ ਬਦਲੇ ਨਹੀਂ ਜਾ ਸਕਦੇ, ਇਹ ਸੰਸਕਾਰ ਹੀ ਹੁਕਮ ਹੈ। ਇਸ ਕਰਕੇ ਉਸ ਹੁਕਮ ਵਿੱਚ ਅਸੀਂ ਫਿਰ ਕਰਮ ਕਰੀ ਚਲੇ ਜਾਂਦੇ ਹਾਂ।
ਆਪ ਨਿਰਾਲਮ ਧੰਦਾ ਬਾਦੀ ਕਰ ਹੁਕਮ ਛਡਾਵਨ ਹਾਰੋ।
ਪਰਮਾਤਮਾ ਆਪ ਨਿਰਾਲਮ, ਨਿਰਾਲਮ ਦਾ ਅਰਥ ਕਿ ਮਾਇਆ ਦੀ ਮੈਲ ਤੋਂ ਰਹਿਤ ਹੈ, ਨਿਰਲੇਪ ਹੈ ਪਰਮਾਤਮਾ। ਦੁਨੀਆਂ ਬਣਾਈ ਹੈ, ਦੁਨੀਆਂ ਦੇ ਹਰ ਇੱਕ ਸੋਗ ਤੋਂ, ਉਸ ਤੋਂ, ਨਿੰਦਾ ਤੋਂ, ਦੁੱਖ ਸੁੱਖ ਤੋਂ, ਚੰਗਿਆਈਆਂ ਬੁਰਾਈਆਂ ਤੋਂ ਪਰਮਾਤਮਾ ਨਿਰਲੇਪ ਹੈ, ਵੱਖਰਾ ਹੈ। ਪਰ ਸਾਰੀ ਦੁਨੀਆਂ ਜਿਹੜੀ ਧੰਦੇ ਬੰਦੀ, ਸਾਰੀ ਦੁਨੀਆਂ ਜਿਹੜੀ ਧੰਦਿਆਂ ਦੇ ਮੋਹ ਵਿੱਚ ਬੱਝੀ ਹੋਈ ਹੈ, ਮੋਹ ਦੇ ਬੰਧਨ ਵਿੱਚ ਬੱਝੀ ਹੋਈ ਹੈ, ਹੁਕਮ ਛਡਾਵਣ ਹਾਰੋ। ਸਤਿਗੁਰੂ ਜੀ ਕਹਿੰਦੇ ਇਸ ਬੰਧਨਾਂ ਤੋਂ ਵੀ ਆਪਾਂ ਉਹਦੇ ਹੁਕਮ 'ਚ ਹੀ ਛੁੱਟ ਸਕਦੇ ਹਾਂ, ਉਹਦੀ ਕਿਰਪਾ ਸਦਕਾ ਉਹਦੇ ਭਾਣੇ 'ਚ ਛੁੱਟ ਸਕਦੇ ਹਾਂ। ਇਵੇਂ ਕਹਿ ਲਓ ਕਿ ਕੋਈ ਬੰਦਾ ਆਪਣੀ ਮਰਜ਼ੀ ਨਾਲ ਨਹੀਂ ਛੁੱਟ ਸਕਦਾ, ਉਧਰੋਂ ਛੁੱਟਣ ਦਾ ਇੱਕ ਤਰੀਕਾ ਹੈ, ਪਰਮਾਤਮਾ ਦੇ ਹੁਕਮ ਛੁੱਟਣ ਦਾ ਇੱਕ ਤਰੀਕਾ ਹੈ, ਕੋਈ ਵਿਧਾਨ ਹੈ। ਉਹ ਵਿਧਾਨ ਹੈ ਕਿ ਆਪਣੇ ਕਰਮ ਕਰਕੇ ਅਸੀਂ ਬੱਝੇ ਹਾਂ, ਹੁਣ ਗੁਰੂ ਦੇ ਗਿਆਨ ਰਾਹੀਂ ਕਰਮ ਕਰਨੇ ਸ਼ੁਰੂ ਕਰ ਦਿਓ, ਗੁਰੂ ਦੇ ਗਿਆਨ ਰਾਹੀਂ ਕਰਮ ਕਰਨੇ ਸ਼ੁਰੂ ਕਰ ਦਿਓ, ਉਹਦੇ ਹੁਕਮ ਵਿੱਚ ਤੁਸੀਂ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਓਗੇ। ਸਤਿਗੁਰੂ ਇਸ ਦੁਨੀਆਂ 'ਚ ਬੰਧਨ ਕੱਟਣ ਲਈ ਆਏ ਨੇ, ਸਤਿਗੁਰੂ ਸਿੱਖ ਕੇ ਬੰਧਨ ਕੱਟੇ, ਉਹਦੇ ਹੁਕਮ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਬੰਦਾ ਛੁੱਟ ਜਾਂਦਾ। ਪਰ ਕਦੋਂ ਛੁੱਟਦਾ? ਜਦੋਂ ਉਹ ਗੁਰੂ ਦੀ ਰਜ਼ਾ 'ਚ ਕਰਮ ਕਰਦਾ, ਗੁਰੂ ਦੇ ਭਾਣੇ 'ਚ ਕਰਮ ਕਰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪ ਪਰਮਾਤਮਾ ਨਿਰਲੇਪ ਹੈ, ਸਾਰੀ ਦੁਨੀਆਂ ਧੰਦਿਆਂ 'ਚ ਬੱਝੀ ਹੋਈ ਹੈ, ਅਤੇ ਆਪਾਂ ਵੀ ਉਹਦੇ ਹੁਕਮ ਵਿੱਚ ਹੀ, ਭਾਵ ਕਿਸੇ ਤਪ ਰਾਹੀਂ ਨਹੀਂ, ਜਾਂ ਕਿਸੇ ਹੱਠ ਰਾਹੀਂ ਨਹੀਂ, ਜਾਂ ਕਿਸੇ ਸਿਆਣਪ ਰਾਹੀਂ, ਜਾਂ ਕਿਸੇ ਚਤਰਾਈ ਰਾਹੀਂ ਇਹਨਾਂ ਬੰਧਨਾਂ ਤੋਂ ਨਹੀਂ ਬਚ ਸਕਦੇ, ਜਿੰਨਾ ਤੁਸੀਂ ਮਰਜ਼ੀ ਯਤਨ ਕਰ ਲਓ। ਗੁਰਬਾਣੀ ਦਾ ਇੱਕ ਬੜਾ ਪਿਆਰਾ ਵਚਨ ਯਾਦ ਕਰ ਲਈਏ, ਜੇ ਬੰਦਾ ਕਹੇ ਨਾ ਹੁਣ ਮੈਂ ਇਕੱਲਾ ਆਪ ਹੀ ਪਾਠ ਕਰਕੇ ਇਹਨਾਂ ਬੰਧਨਾਂ ਤੋਂ, ਦੁੱਖ ਤੋਂ ਮੁਕਤ ਹੋ ਜਾਵਾਂ, ਗੁਰਬਾਣੀ ਕਹਿੰਦੀ ਬਿਲਕੁਲ ਨਹੀਂ ਹੋਇਆ ਜਾਣਾ, ਪਾਠ ਜੀ ਸਦਕੇ ਕਰ। ਪਰ ਜੇ ਤੂੰ ਕਹੇ ਕਿ ਆਪਣੀ ਮਤ ਅਨੁਸਾਰ ਪਾਠ ਕਰਕੇ ਮੁਕਤ ਹੋ ਜਾਵਾਂ, ਕਦੀ ਨਹੀਂ ਹੋਣਾ, ਪਾਠ ਕਰਨਾ। ਪਰ ਇਹ ਨਾ ਸੋਚੀ ਕਿ ਤੇਰੇ ਪਾਠ ਕੀਤਿਆਂ ਤੂੰ ਮੁਕਤ ਹੋ ਜਾਏਗਾ। ਪਾਠ ਪੜ੍ਹਿਓ, ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹਿੰ ਬੁੱਧ ਵਾਧੇ। ਸਤਿਗੁਰੂ ਜੀ ਕਹਿੰਦੇ ਜਿੰਨਾ ਯਤਨ ਕਰਦਾ ਬੰਦਾ ਸਗੋਂ ਓਨਾ ਹੀ ਨਾ ਡੂੰਘਾ ਖੁੱਭਦਾ ਜਾਂਦਾ, ਪਾਠ ਕਰਦਿਆਂ ਵੀ ਹੰਕਾਰ ਦੇ ਬੰਦਨਾਂ ਜੀ ਖੁੱਭਦਾ ਜਾਂਦਾ। ਦੇਖਦੇ ਆਪਾਂ ਪਾਠ ਬਹੁਤ ਕਰਦੇ ਆਪਾਂ, ਹੰਕਾਰ ਵੀ ਓਨਾ ਵਧੀ ਚੱਲਿਆ ਜਾਂਦਾ। ਪਾਠ ਕਰਨ ਵਾਲਿਆਂ ਦੀ ਦੁਨੀਆਂ 'ਚ ਜੇ ਵਾਦ ਵਿਵਾਦ ਹੈ ਤਾਂ ਉਹਦਾ ਕਾਰਨ ਹੰਕਾਰ ਹੈ, ਉਹਦਾ ਕਾਰਨ ਹੋਰ ਤਾਂ ਕੋਈ ਨਹੀਂ ਹੈ। ਰੱਬ ਦਾ ਨਾਮ ਜਪਣ ਵਾਲਿਆਂ ਦੀ ਦੁਨੀਆਂ 'ਚ ਜੇ ਕੋਈ ਝਗੜਾ ਹੈ ਤਾਂ ਉਹਦਾ ਕਾਰਨ ਹੰਕਾਰ ਹੈ, ਹੋਰ ਤਾਂ ਕੋਈ ਨਹੀਂ। ਇਹਦਾ ਮਤਲਬ ਕਿ ਮਨੁੱਖ ਆਪਣੇ ਯਤਨ ਨਾਲ ਛੁੱਟਣ ਦਾ ਯਤਨ ਕਰਦਾ। ਸਤਿਗੁਰੂ ਜੀ ਕਹਿੰਦੇ ਛੁੱਟੇਗਾ, ਪਰ ਪਾਠ ਕਰਦੇ ਆ ਵਾਹਿਗੁਰੂ ਜੀ ਦੀ ਰਹਿਮਤ ਦਾ ਪਾਤਰ ਬਣ, ਉਹਦੇ ਹੁਕਮ 'ਚ ਤਾਂ ਤੂੰ ਛੁੱਟ ਸਕਦਾ, ਉਹਦੇ ਗਿਆਨ ਨੂੰ ਪ੍ਰਾਪਤ ਕਰਕੇ ਤਾਂ ਛੁੱਟ ਸਕਦਾ, ਹੋਰ ਕੋਈ ਤਰੀਕਾ ਨਹੀਂ ਇਹਨਾਂ ਬੰਧਨਾਂ ਤੋਂ ਮੁਕਤ ਹੋਣ ਦਾ।
ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜਾ ਭਾਏ ਵਿਕਾਰੋ।
ਮਨੁੱਖ ਇਹਨਾਂ ਕੋ ਬੰਧਨਾਂ ਵਿੱਚ ਬਚ ਚੁੱਕਿਆ, ਜੇ ਉਹਨੂੰ ਕੋਈ ਗੁਰੂ ਜਾਂ ਸਤਪੁਰਖ ਪ੍ਰੇਰਣਾ ਕਰੇ ਕਿ ਭਾਈ ਜ਼ਿੰਦਗੀ 'ਚ ਕੋਈ ਚੰਗੇ ਕੰਮ ਕਰ ਲੈ, ਰੱਬ ਦੀ ਬੰਦਗੀ ਜੁੜ ਲਾ, ਉਹ ਕਹਿੰਦਾ ਜੀ ਕੱਲ੍ਹ ਨੂੰ ਜੁੜਾਂਗੇ, ਬੁੱਢੇ ਬਾਰੇ ਜੁੜ ਜਾਵਾਂਗੇ, ਅੱਜ ਕੱਲ੍ਹ ਕਰਦੇ ਉਹਦੀ ਜ਼ਿੰਦਗੀ ਲੱਗ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਾਲ ਕਰਨ ਤਾਂ ਅਬਹਿ ਕਰ ਅਬ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਵੇ ਜੋ ਸਿਰ ਪਰ ਆਵੇ ਕਾਲ। ਕੱਲ੍ਹ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਜੇ ਸਿਰ 'ਤੇ ਕਾਲ ਆ ਗਿਆ ਫਿਰ ਕੁਝ ਨਹੀਂ ਆਉਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਵਿਕਾਰੋ। ਮਨੁੱਖ ਜਿਹੜੇ ਨਾ ਅੱਜ ਕੱਲ੍ਹ ਕਰਦਿਆਂ ਕਰਦਿਆਂ ਆਪਣੀ ਜ਼ਿੰਦਗੀ ਲਗਾ ਦਿੰਦਾ ਹੈ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਮਨੁੱਖ ਦੀ, ਇਹਦੇ ਸਿਰ 'ਤੇ ਕਾਲ ਜਿਹੜਾ ਮੰਡਰਾਉਂਦਾ ਹੈ, ਇਹ ਵਾਹਿਗੁਰੂ ਨਾਲੋਂ ਟੁੱਟ ਕੇ ਹੋਰ ਨਹੀਂ ਬੰਨੀ ਲੱਗ ਕੇ ਕੇਵਲ ਵਿਕਾਰ ਹੀ ਕਰਦਾ ਰਹਿੰਦਾ। ਔਗੁਣ ਕਰਨ ਲਈ ਨਹੀਂ ਇਹ ਕੱਲ੍ਹ ਨੂੰ ਉਡੀਕਦਾ, ਬੁਰਾਈ ਕਰਨ ਲਈ ਇਹ ਕਦੀ ਕਿਸੇ ਦੀ ਵੇਟ ਨਹੀਂ ਕਰਦਾ, ਕਦੀ ਕਿਸੇ ਦੀ ਸਲਾਹ ਨਹੀਂ ਲੈਂਦਾ। ਬੁਰੇ ਕੰਮਾਂ ਲਈ ਤਾਂ ਇਹ ਬੜਾ ਕਾਲਾ ਰਹਿੰਦਾ, ਲੇਕਿਨ ਰੱਬ ਦੇ ਪਾਸੇ ਚੰਗੇ ਪਾਸੇ ਗੁਣਾਂ ਵਾਲੇ ਪਾਸੇ ਜਿਵੇਂ ਕਹਿ ਲਓ ਭਲੇ ਵਾਲੇ ਪਾਸੇ ਲੱਗਣ ਲਈ ਇਹ ਸੋਚਾਂ ਸੋਚਦੀਆਂ ਆਪਣੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ।
ਜਮ ਮਾਰਗ ਪੰਥ ਨਾ ਸੁਜਈ ਉੱਜੜ ਅੰਧ ਗੁਬਾਰੋਆ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਕਿ ਬੰਦਾ ਇਹਨਾਂ ਕੋ ਦਰਅਸਲ ਔਜੜ ਵਸਤੇ ਤੇ ਪੈ ਚੁੱਕਾ ਹੈ, ਮਾਇਆ ਦੇ ਮੋਹ 'ਚ ਖਚਤ ਹੋ ਕੇ ਇਹਨਾਂ ਕੋ ਇਹ ਉਜਾੜ ਬੰਨੇ ਲੱਗ ਚੁੱਕਾ ਕਿ ਜਮ ਮਾਰਗ ਪੰਥ ਨਾ ਸੁਝਈ, ਇਹ ਜਮਾਂ ਦੇ ਮਾਰਗ ਤੇ ਤੁਰ ਪਏ, ਇਹਦੇ ਜਿੰਨੇ ਕਰਮ ਨੇ ਇਹਨੂੰ ਜਮਾਂ ਵਾਲੇ ਪਾਸੇ ਲਿਜਾਣ ਵਾਲੇ ਨੇ। ਝੂਠ ਬੋਲਦਾ ਹੈ, ਹੇਰਾ ਫੇਰੀ ਕਰਦਾ ਹੈ, ਠੱਗੀ ਕਰਦਾ ਹੈ, ਬੇਈਮਾਨੀ ਕਰਦਾ ਹੈ, ਹੋਰ ਅਨੇਕ ਤਰ੍ਹਾਂ ਦੇ ਇਹੋ ਜਿਹੇ ਕਰਮ ਕਰਦਾ ਵਿਕਾਰਾਂ ਦੇ ਜਿਹੜੇ ਇਹਨੂੰ ਜਮਾਂ ਵਾਲੇ ਪਾਸੇ ਲਿਜਾਂਦੇ ਨੇ। ਜਮ ਮਾਰਗ ਪੰਥ ਨਾ ਸੁਝਈ, ਇਹ ਜਮਾਂ ਦੇ ਮਾਰਗ ਦੇ ਉੱਪਰ ਤੁਰਿਆ ਜਾਂਦਾ ਹੈ, ਮਸਤ ਹੋ ਕੇ ਤੁਰਿਆ ਜਾਂਦਾ, ਪਰ ਇਹ ਜਾਣਦਾ ਹੀ ਨਹੀਂ ਕਿ ਮੇਰੀ ਜ਼ਿੰਦਗੀ ਦਾ ਰਸਤਾ ਕਿਹੜਾ, ਮੈਂ ਆਇਆ ਕਿਸ ਕੰਮ ਲਈ ਹਾਂ, ਇਹ ਜਾਣਨ ਲਈ ਤਿਆਰ ਨਹੀਂ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉੱਜੜ ਅੰਧ ਗੋਬਾਰ ਹੋਵਾ, ਦਰਅਸਲ ਇਹ ਜਿਸ ਪਾਸੇ ਤੁਰ ਪਿਆ ਨਾ ਇਹ ਉਜਾੜ ਰਸਤਾ ਹੈ, ਇਹ ਘੋਰ ਗੁਬਾਰ ਦਾ ਘੋਰ ਹਨੇਰੇ ਦਾ ਰਸਤਾ ਹੈ ਜਿੱਧਰ ਬੰਦਾ ਅੱਖਾਂ ਮੀਟ ਕੇ ਤੁਰਿਆ ਜਾ ਰਿਹਾ, ਪਰ ਫਿਰ ਵੀ ਇਹ ਸਮਝਣ ਦੇ ਲਈ ਤਿਆਰ ਨਹੀਂ ਹੈ।
ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰੋਆ।
ਸਤਿਗੁਰੂ ਜੀ ਸੁਚੇਤ ਕਰਦੇ ਨੇ ਬੰਦੇ ਨੂੰ, ਉਹ ਬੰਦਿਆ ਤੂੰ ਬੜਾ ਮਸਤ ਹੈ ਆਪਣੀ ਦੁਨੀਆਦਾਰੀ ਅੰਦਰ, ਜਿਸ ਮਾਰਗ ਤੇ ਤੂੰ ਮਸਤ ਹੈ ਇਹ ਰਸਤਾ ਜਿਹੜਾ ਇਹ ਜਮਨ ਦੇ ਮਾਰਗ ਨੂੰ ਜਾਂਦਾ, ਤੈਨੂੰ ਜਮਨ ਦੀ ਫਾਈ ਤੋਂ ਬਚਾ ਨਹੀਂ ਸਕੇਗਾ, ਕੋਈ ਇਹ ਗੱਲ ਚੇਤੇ ਰੱਖੀ। ਜਦੋਂ ਤੇਰਾ ਅੰਤ ਸਮਾਂ ਆਉਣਾ ਨਾ, ਇਹ ਲੇਫ ਤਲਾਈਆਂ ਤੇਰੇ ਕੰਮ ਨਹੀਂ ਆਉਣੀ ਹੈ, ਜਿਨ੍ਹਾਂ ਦੇ ਵਿੱਚ ਸੁੱਤਾ ਤੂੰ ਰੱਬ ਨੂੰ ਭੁੱਲੀ ਬੈਠਾ, ਇਹ ਦੁਨੀਆਂ ਦਾ ਕੋਈ ਖਾਣਾ ਪੀਣਾ ਤੇਰੇ ਨਾਲ ਨਹੀਂ ਨਿਭਣਾ, ਦੁਨੀਆਂ ਦਾ ਕੋਈ ਸੁੱਖ ਤੇਰੇ ਨਾਲ ਨਹੀਂ ਨਿਭਣਾ, ਉੱਥੇ ਕਿਸੇ ਚੀਜ਼ ਨੇ ਤੇਰਾ ਸਾਥ ਨਹੀਂ ਦੇਣਾ। ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰ ਹੋਵਾ, ਉੱਥੇ ਕੋਈ ਤੇਰੇ 36 ਪ੍ਰਕਾਰ ਦੇ ਭੋਜਨ ਕੰਮ ਨਹੀਂ ਆਉਣੇ, ਉੱਥੇ ਤੈਨੂੰ ਕੋਈ ਇਹ ਚੀਜ਼ ਜਿਹੜੀ ਹੈ ਫਿਰ ਨਸੀਬ ਨਹੀਂ ਹੋਣੀ, ਕਿਸੇ ਚੀਜ਼ ਦਾ ਤੈਨੂੰ ਉੱਥੇ ਸੁੱਖ ਨਹੀਂ ਮਿਲਣਾ, ਕਿਸੇ ਚੀਜ਼ ਨੇ ਤੇਰਾ ਸਾਥ ਨਹੀਂ ਦੇਣਾ। ਇਹਨਾਂ ਚੀਜ਼ਾਂ 'ਚ ਬੰਦਾ ਖਚਤ ਹੈ ਨਾ ਜੀ ਹੁੰਦਿਆਂ, ਕਿ ਸੋਹਣੇ ਘਰ ਚਾਹੀਦੇ ਨੇ, ਸੋਹਣੇ ਬਿਸਤਰੇ ਚਾਹੀਦੇ ਨੇ, ਮੌਜ ਮੇਲੇ ਦੇ ਸਾਧਨ ਚਾਹੀਦੇ ਨੇ, ਖਾਣ ਪੀਣ ਦੇ ਲਈ ਬੜੇ ਬੜੇ ਸੋਹਣੇ ਪਕਵਾਨ ਚਾਹੀਦੇ ਨੇ, ਰੰਗ ਬਿਰੰਗੇ ਭੋਜਨ ਚਾਹੀਦੇ ਨੇ, ਬੰਦਾ ਇਹਨਾਂ ਮਾਰਗ 'ਤੇ ਤੁਰਿਆ ਹੋਇਆ, ਪਰ ਸਤਿਗੁਰੂ ਜੀ ਕਹਿੰਦੇ ਅਖੀਰ ਵੇਲੇ ਇਹਨਾਂ ਚੀਜ਼ਾਂ 'ਚੋਂ ਕਿਸੇ ਨੇ ਵੀ ਤੇਰੇ ਕੰਮ ਨਹੀਂ ਆਉਣਾ, ਸਾਥ ਨਹੀਂ ਦੇਣਾ।
ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ।
ਨਾ ਕੋ ਭੋਜਨ, ਭੋਜਨ ਛੱਡ ਕੇ ਤੈਨੂੰ ਕੋਈ ਭਾਉ ਪਿਆਰ ਵੀ ਨਹੀਂ ਮਿਲਣਾ, ਕੋਈ ਠੰਡਾ ਪਾਣੀ ਨਹੀਂ ਮਿਲਣਾ। ਸਤਿਗੁਰੂ ਜੀ ਕਹਿੰਦੇ ਨਾ ਕਾਪੜ ਸ਼ਿੰਗਾਰੋ, ਬੰਦਾ ਕੱਪੜਿਆਂ 'ਚ ਹੀ ਬੜਾ ਖਚਤ ਹੋਇਆ ਬੈਠਾ ਹੈ, ਮਹਿੰਗੇ ਤੋਂ ਮਹਿੰਗਾ ਕੱਪੜਾ ਬੰਦਾ ਪਾ ਲਏ ਉਹਦਾ ਤੁਰਨਾ ਫਿਰਨਾ ਹੀ ਬਦਲ ਜਾਂਦਾ, ਚਾਲ ਢਾਲ ਹੀ ਉਹਦੀ ਬਦਲ ਜਾਂਦੀ ਹੈ, ਉਹਨੂੰ ਹੰਕਾਰ ਹੁੰਦਾ ਕਿ ਕੱਪੜੇ ਬੜੇ ਵਧੀਆ ਪਾਉਣਾ, ਹਾਲਾਂਕਿ ਕੱਪੜੇ ਵਾਹਿਗੁਰੂ ਜੀ ਨੇ ਸਰੀਰ ਨੂੰ ਢੱਕਣ ਲਈ ਦਿੱਤੇ ਨੇ, ਔਰ ਸਰੀਰ ਨੂੰ ਢੱਕਣ ਤੋਂ ਜ਼ਿਆਦਾ ਇਹਨਾਂ ਦਾ ਕੋਈ ਹੋਰ ਅਰਥ ਨਹੀਂ ਹੈ, ਪੜਦਾ ਹੀ ਨੇ ਕੱਪੜੇ, ਪਰ ਬੰਦਾ ਕੱਪੜਿਆਂ ਦੇ ਨਾਂ 'ਤੇ ਹੰਕਾਰ ਪਾਲ ਲੈਂਦਾ ਕਿ ਕੱਪੜੇ ਬੜੇ ਸੋਹਣੇ ਪਾਉਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕੱਪੜੇ, ਇਹ ਤੇਰਾ ਸ਼ਿੰਗਾਰ, ਇਹ ਦੁਨੀਆਂ ਦੇ ਜਿੰਨੇ ਰੰਗ ਬਿਰੰਗੇ ਪਦਾਰਥ ਜਾਂ ਭੋਜਨ ਨੇ, ਕਿਸੇ ਨੇ ਤੈਨੂੰ ਸੁੱਖ ਨਹੀਂ ਦੇਣਾ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ।
ਗਲ ਸੰਗਲ ਸਿਰ ਮਾਰੇ ਉਬੋ ਨਾ ਦਿਸਾ ਘਰ ਬਾਰੋ।
ਹਾਲ ਤੇ ਹੁੰਦੀ ਜਦੋਂ ਜਮਨ ਦੇ ਮਾਰਗ ਤੇ ਤੁਰਦੇ ਨਾ, ਬੰਦੇ ਦੇ ਗਲ ਚ ਸੰਗਲ ਪਿਆ ਹੁੰਦਾ। ਦੇਖੋ ਬਾਹਰੀ ਤੌਰ ਤੇ ਪਸ਼ੂਆਂ ਦੇ ਗਲ ਚ ਅਸੀਂ ਰੱਸੇ ਪਾਏ ਨੇ, ਸੰਗਲ ਪਾਏ, ਉਹ ਤੇ ਆਉਂਦੇ ਨੇ ਨਜ਼ਰ, ਉਹਨੂੰ ਫੜ ਕੇ ਆਪਾਂ ਖਿੱਚ ਕੇ ਜਿੱਧਰ ਮਰਜ਼ੀ ਲੈ ਜਾਂਦੇ ਹਾਂ। ਲੇਕਿਨ ਜਿਹੜਾ ਮਨੁੱਖ ਦੇ ਗਲ ਚ ਸੰਗਲ ਪਿਆ, ਮਨੁੱਖ ਨੂੰ ਨਜ਼ਰ ਨਹੀਂ ਆ ਰਿਹਾ। ਮਨੁੱਖ ਦੇ ਗਲ ਚ ਸੰਗਲ ਪਿਆ ਹੋਇਆ ਮੋਹ ਦਾ, ਮਨੁੱਖ ਦੇ ਗਲ ਚ ਸੰਗਲ ਪਏ ਹੋਏ ਨੇ ਵਿਕਾਰਾਂ ਦੇ, ਇਹਨਾਂ ਦੇ ਬੰਧਨ ਵਿੱਚ ਇਹੋ ਜਿਹਾ ਬੱਝਿਆ ਹੋਇਆ ਕਿ ਬੰਦਾ ਛੁੱਟ ਨਹੀਂ ਸਕਦਾ, ਚਾਹੁੰਦਿਆਂ ਹੋਇਆਂ ਵੀ ਨਹੀਂ ਛੁੱਟ ਸਕਦਾ। ਇਹੀ ਤਾਂ ਸੰਗਲ ਤੋੜਨੇ ਨੇ ਗੁਰੂ ਕੋਲ ਆ ਕੇ। ਆਪਾਂ ਇਹਨਾਂ ਬੰਧਨਾਂ ਤੋਂ ਮੁਕਤ ਹੋਣ ਦੇ ਲਈ ਤੇ ਆਪਾਂ ਗੁਰੂ ਕੋਲ ਆਉਂਦੇ ਹਾਂ, ਪਰ ਬੰਦਾ ਬਾਣੀ ਵੀ ਪੜ੍ਹਦਾ ਨਾ, ਬੰਦਾ ਜੇ ਕਿਤੇ ਧਰਮ ਦੀ ਗੱਲ ਵੀ ਕਰਦਾ, ਉੱਥੇ ਵੀ ਮੋਹ ਪ੍ਰਧਾਨ ਹੋ ਜਾਂਦਾ। ਉੱਥੇ ਲਈ ਵੀ ਜੇ ਮੰਗਦਾ ਨਾ, ਆਪਣੇ ਲਈ ਮੰਗਦਾ, ਦੂਜਿਆਂ ਲਈ ਨਹੀਂ ਮੰਗਦਾ। ਦੇਖੋ ਨਾ ਅਰਦਾਸ ਕਿੰਨਾ ਮਹਾਨ ਉੱਤਮ ਸਾਧਨ ਅਰਦਾਸ। ਜੇ ਕਿਤੇ ਬੰਦਾ ਸਰਬੱਤ ਲਈ ਮੰਗਣਾ ਸ਼ੁਰੂ ਹੋ ਜਾਵੇ ਤੇ ਉਹਨੂੰ ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਂਦਾ। ਜੇ ਦੂਜਿਆਂ ਲਈ ਆਪਾਂ ਜੀਉਣਾ ਸ਼ੁਰੂ ਕਰ ਦਈਏ ਨਾ, ਜਾਂ ਦੂਜਿਆਂ ਲਈ ਸੁੱਖ ਬਣਾਉਣੇ ਸ਼ੁਰੂ ਕਰ ਦਈਏ, ਸਾਨੂੰ ਸੁੱਖ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਂਦੇ ਨੇ। ਲੇਕਿਨ ਬੰਦਾ ਜੇ ਗੁਰੂ ਕੋਲ ਵੀ ਆਉਂਦਾ ਤਾਂ ਵੀ ਆਪਣੇ ਤੱਕ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹਿੰਦੇ, ਇਹਦੂ ਅੱਗੇ ਨਹੀਂ ਵੱਧ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਮਨੁੱਖ ਦੇ ਗਲ ਵਿੱਚ ਇਹੋ ਜਿਹਾ ਇੱਕ ਸੰਗਲ ਪਿਆ ਹੋਇਆ ਹੈ ਤੇ ਇਹਦੇ ਸਿਰ ਤੇ ਖੜਾ ਹੋਇਆ ਜਿਹੜਾ ਜਮ ਦੂਤ ਹੈ ਨਾ, ਉਹ ਨਿੱਤ ਇਹਨੂੰ ਮਾਰਦਾ, ਨਿੱਤ ਇਹਨੂੰ ਸਤਾਉਂਦਾ। ਦੇਖੋ ਜਿੰਨੇ ਵਿਕਾਰ ਨੇ ਵੀ ਜਮ ਦੂਤ ਹੀ ਨੇ। ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੇ ਕੰਡਾ ਹੈ, ਜਿਉਂ ਜਿਉਂ ਚਲੈ ਚੁਬੇ ਦੁੱਖ ਪਾਵੈ ਜਮ ਕਾਲ ਸਹਿਣ ਸਿਰ ਡੰਡਾ ਹੈ। ਅੰਦਰ ਹੰਕਾਰ ਹੈ, ਜਦੋਂ ਵੀ ਹੰਕਾਰ ਚ ਕੋਈ ਕਰਮ ਕਰਦੇ, ਹੰਕਾਰ ਅੰਦਰੋਂ ਸਾਨੂੰ ਚੁਭਦਾ, ਦੁਖੀ ਕਰਦਾ। ਇਹ ਵੀ ਤੇ ਜਮ ਡੰਡਾ ਹੀ ਹੈ ਸਾਡੇ ਸਿਰ ਤੇ, ਵਿਕਾਰਾਂ ਚੋਂ ਮਿਲੇ ਹੋਏ ਦੁੱਖ ਵੀ ਸਾਡੇ ਲਈ ਜਮ ਡੰਡ ਹੀ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਗਲ ਚ ਜਿਹੜਾ ਵਿਕਾਰਾਂ ਦਾ ਬੰਧਨਾਂ ਦੇ ਸੰਗਲ ਪਏ ਹੋਏ ਨੇ, ਇਹਦੇ ਤੋਂ ਆਪਾਂ ਬਚ ਨਹੀਂ ਸਕਦੇ। ਸਾਡੇ ਸਿਰ ਤੇ ਖੜਾ ਹੋਇਆ ਜਮ ਦੂਤ ਸਾਨੂੰ ਮਾਰਦਾ ਹੈ, ਫਿਰ ਸਾਨੂੰ ਕੋਈ ਘਰ ਬਾਹਰ ਨਜ਼ਰ ਨਹੀਂ ਆਉਂਦਾ, ਫਿਰ ਸਾਨੂੰ ਕੋਈ ਹੋਰ ਚੀਜ਼ ਨਜ਼ਰ ਨਹੀਂ ਆਉਂਦੀ, ਸਾਨੂੰ ਮਾਰ ਹੀ ਨਜ਼ਰ ਆਉਂਦੀ ਹੈ। ਉਦੋਂ
ਇਬ ਕੇ ਰਾਹੇ ਜੰਮਨ ਨਾਹੀ ਪਛਤਾਣ ਸਿਰ ਭਾਰੋ।
ਬੜੀ ਮਹਾਨ ਗੱਲ ਸਤਿਗੁਰੂ ਜੀ ਨੇ ਕਹੀ ਹੈ। ਦੁਨੀਆਂ ਚ ਪਤਾ ਕੀ ਹੁੰਦਾ, ਕੋਈ ਬੰਦਾ ਉਹਨੇ ਸਾਰੀ ਜ਼ਿੰਦਗੀ ਰੱਬ ਨੂੰ ਕਦੀ ਯਾਦ ਨਹੀਂ ਕੀਤਾ, ਬਹੁਤ ਤਾਂ ਉਹਨਾਂ ਲੋਕਾਂ ਦੀ ਹੈ, ਪਰ ਜਦੋਂ ਮੌਤ ਆ ਗਈ ਜਾਂ ਉਹ ਚੜ੍ਹਾਈ ਕਰ ਗਿਆ ਨਾ, ਫਿਰ ਆਪਾਂ ਉਦੋਂ ਸੋਚਦੇ ਕੋਲ ਬੈਠ ਕੇ ਪਾਠ ਕਰੋ। ਪਾਠ ਕਰਨਾ ਬਹੁਤ ਮਹਾਨ ਗੱਲ ਹੈ, ਕਿਉਂਕਿ ਪਾਠ ਕਰਨਾ ਉਸ ਵੇਲੇ ਦਾ ਮਾਹੌਲ ਵਧੀਆ ਹੁੰਦਾ, ਰੋਣਾ ਧੋਣਾ ਬੰਦ ਹੋ ਜਾਂਦਾ, ਪਾਠ ਕਰਨਾ ਚਾਹੀਦਾ, ਸਤਿਗੁਰੂ ਜੀ ਨੇ ਹੁਕਮ ਕੀਤਾ। ਪਰ ਇਸ ਖਿਆਲ ਨਾਲ ਪਾਠ ਕਰਨਾ ਕਿ ਹੁਣ ਨੇੜੇ ਹੋ ਕੇ ਪਾਠ ਕਰੋ, ਜਿਹੜਾ ਮਰ ਗਿਆ ਪ੍ਰਾਣੀ ਉਹਨੂੰ ਸੁੱਖ ਮਿਲੇਗਾ, ਸਤਿਗੁਰੂ ਜੀ ਨੇ ਭਰਮ ਕੱਟੇ ਹੈ। ਕਈ ਵਾਰੀ ਬੰਦਾ ਕਹੇ ਕਿ ਹੁਣ ਮੌਤ ਸਿਰ ਤੇ ਖੜੀ ਹੈ, ਹੁਣ ਮਾਲਾ ਲੈ ਕੇ ਸਿਮਰਨ ਕਰ ਲਓ, ਬਈ ਚੰਗੀ ਗੱਲ ਕਰ, ਪਰ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਉਹ ਚੇਤੇ ਰੱਖਣ ਵਾਲੀ ਹੈ, ਇਬ ਕੇ ਰਾਹੇ ਜੰਮਣ ਨਾਹੀ। ਸਤਿਗੁਰੂ ਜੀ ਕਹਿੰਦੇ ਹੁਣ ਜਿਹੜਾ ਤੂੰ ਬੀਜ ਬੀਜ ਰਿਹਾ ਜੰਮਣਾ ਨਹੀਂ ਹੈ, ਵਿਹੜਾ ਲੰਘ ਗਿਆ, ਕੁਰਤਾ ਬੀਜ ਬੀਜਿਆ ਨਹੀਂ ਜੰਮੇ, ਹੁਣ ਰੁੱਤ ਲੰਘ ਗਈ ਹੈ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਗੱਲ ਕਹੀ, ਜਾਂ ਤਾਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓਂ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਉਹ ਭਲਿਆ ਜਦੋਂ ਤੇਰਾ ਸੀ ਕੋਈ ਵੇਲਾ ਖੱਟਣ ਦਾ, ਕਮਾਈ ਕਰਦਾ, ਉਦੋਂ ਤੂੰ ਸੁੱਤਾ ਹੀ ਰਿਹਾ। ਜਦੋਂ ਰੱਬ ਨਾਲ ਜੁੜਨ ਦਾ ਵੇਲਾ ਸੀ ਉਦੋਂ ਸੁੱਤਾ ਰਿਹਾ, ਜਵਾਨੀ ਰੱਬ ਨਾਲ ਮਿਲਣ ਦਾ ਜੁੜਨ ਦਾ ਵੇਲਾ ਹੈ। ਜੇ ਬੰਦਾ ਧਨ ਜਵਾਨੀ ਚ ਕਮਾ ਸਕਦਾ, ਜੇ ਰਾਜਨੀਤੀ ਚ ਜਵਾਨੀ ਚ ਕਾਮਯਾਬ ਹੋ ਸਕਦਾ, ਜੇ ਦੁਨੀਆਂ ਦੇ ਕਿਸੇ ਕੰਮ ਸਫਲਤਾ ਜਵਾਨੀ ਚ ਮਿਲਦੀ ਹੈ, ਰੱਬ ਨਾਲ ਜੁੜਨ ਦਾ ਵੇਲਾ ਵੀ ਜਵਾਨੀ ਹੈ। ਜੇ ਜਵਾਨੀ ਚ ਕੋਈ ਚੌਂਕੜੀ ਮਾਰ ਕੇ ਚੁੱਪ ਕਰਕੇ ਨਹੀਂ ਬੈਠ ਸਕਿਆ, ਬੁੱਢੇ ਬਾਰੇ ਉਹਨੇ ਵਿਚਾਰੇ ਨੇ ਕੀ ਬੈਠਣਾ, ਉਦੋਂ ਤਾਂ ਸਰੀਰ ਕਮਜ਼ੋਰ ਹੋ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਬ ਕੇ ਰਾਹੇ ਜੰਮਣ ਨਾਹੀ। ਹੁਣ ਦੇਖੋ ਨਾ, ਕੰਨਾਂ ਤੋਂ ਸੁਣਦਾ ਨੀ, ਕਹਿੰਦੇ ਲੈ ਜਾਓ ਬਾਪੂ ਨੂੰ ਗੁਰਦੁਆਰੇ, ਕੋਈ ਸ਼ਾਂਤੀ ਮਿਲੇ। ਹੁਣ ਸੁਣ ਤਾਂ ਸਕਦੇ ਨੇ, ਹੁਣ ਸ਼ਾਂਤੀ ਕਿੱਥੋਂ ਮਿਲੇਗੀ ਜੀ? ਅੱਖਾਂ ਤੋਂ ਬਾਪੂ ਦੇਖ ਨਹੀਂ ਸਕਦਾ, ਕਹਿੰਦੇ ਲੈ ਜਾਓ, ਚਲੋ ਚੰਗੀ ਗੱਲ ਲੈ ਆਓ, ਪਰ ਹੁਣ ਇਬ ਕੇ ਰਾਹੇ ਜੰਮਣ ਨਾਹੀ। ਸਤਿਗੁਰੂ ਜੀ ਕਹਿੰਦੇ ਵੇਲਾ ਬਹੁਤ ਲੰਘ ਚੁੱਕਿਆ ਹੈ, ਪਰ ਗੁਰਬਾਣੀ ਨੇ ਨਿਰਾਸ਼ ਨਹੀਂ ਕੀਤਾ, ਜਦੋਂ ਵੀ ਜਪਦੇ ਤੁਸੀਂ ਵਡਭਾਗੀ ਹੋ। ਪਰ ਸਤਿਗੁਰੂ ਜੀ ਕਹਿੰਦੇ ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਪਹਾਰੋ। ਜਦੋਂ ਵੇਲਾ ਲੰਘ ਜੇ, ਵੱਤਰ ਲੰਘ ਜੇ ਨਾ, ਜ਼ਿਮੀਦਾਰ ਨੂੰ ਝੂਰਨਾ ਬੜਾ ਪੈਂਦਾ ਕਿ ਕਿਤੇ ਮੈਂ ਵੇਲੇ ਸਿਰ ਕੋਈ ਫਸਲ ਬੀਜ ਲੈਂਦਾ ਤੇ ਚਾਰ ਦਾਣੇ ਇਕੱਠੇ ਹੋ ਹੀ ਜਾਂਦੇ ਨਾ। ਜਿਹੜੇ ਬੰਦੇ ਨੇ ਜਵਾਨੀ ਚ ਕੋਈ ਚੰਗੇ ਕੰਮ ਨਹੀਂ ਕੀਤੇ, ਉਹ ਬੁੱਢੇ ਬਾਰੇ ਬੜਾ ਝੂਰਦਾ, ਕਿਤੇ ਜਵਾਨੀ ਚ ਚੱਜ ਦਾ ਕੰਮ ਕਰ ਲੈਂਦੇ ਤੇ ਆਪਾਂ ਹੁਣ ਸੁਖੀ ਰਹਿੰਦੇ ਨਾ, ਚਾਰ ਪੈਸੇ ਇਕੱਠੇ ਕਰ ਲੈਂਦੇ ਹੁਣ ਸੁਖੀ ਰਹਿੰਦੇ ਨਾ। ਸਤਿਗੁਰੂ ਜੀ ਕਹਿੰਦੇ ਇਬ ਕੇ ਰਾਹੇ ਜੰਮਣ ਨਾਹੀ। ਬੰਦੇ ਆ, ਜਿਹੜਾ ਤੂੰ ਹੁਣ ਬੀਜਣ ਦਾ ਯਤਨ ਕਰੇ, ਸਿਰ ਤੇ ਮੌਤ ਖੜੀ ਹੈ, ਕਿ ਹੁਣ ਮੈਂ ਬੀਜ ਲਾਂ, ਹੁਣ ਇਹ ਜੰਮਣਾ ਨਹੀਂ ਹੈ, ਸਗੋਂ ਹੋਣਾ ਕੀ ਹੈ, ਹੁਣ ਤੈਨੂੰ ਝੂਰਨਾ ਪਵੇਗਾ, ਪਛਤਾਉਣਾ ਪਵੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਛਤਾਣੋ ਸਿਰ ਭਾਰੋ। ਜਦੋਂ ਮਨੁੱਖ ਨੂੰ ਯਾਦ ਆਉਂਦਾ ਨਾ ਕਿ ਸਿਰ 'ਤੇ ਭਾਰ ਹੀ ਬੜਾ ਮੈਂ ਚੁੱਕ ਲਿਆ, ਸਾਰੀ ਜ਼ਿੰਦਗੀ ਭਾਰ ਇਕੱਠਾ ਕਰੀ ਗਿਆ, ਪਾਪਾਂ ਦੇ ਪੱਥਰ ਇਕੱਠੇ ਕਰੀ ਗਿਆ, ਹੁਣ ਜਦੋਂ ਤੁਰਨ ਲੱਗਿਆ ਉਹ ਚੁੱਕਣੇ ਪਏ, ਫਿਰ ਪਛਤਾਉਂਦਾ ਬੰਦਾ, ਫਿਰ ਝੂਰਦਾ, ਫਿਰ ਕਹਿੰਦਾ ਕਿ ਹੁਣ ਰੱਬ ਦਾ ਨਾਮ ਕੋ ਜਪ ਲੈ। ਸਤਿਗੁਰੂ ਜੀ ਕਹਿੰਦੇ ਬਕੇਰਾ ਹੀ ਜੰਮਣਾ ਹੈ, ਹੁਣ ਬਹੁਤ ਔਖੀ ਗੱਲ ਹੈ।
ਬਿਨ ਸੱਚੇ ਕੋ ਬੇਲੀ ਨਾਹੀਂ, ਸੱਚਾ ਇਹੋ ਵਿਚਾਰ।
ਸਤਿਗੁਰੂ ਜੀ ਕਹਿੰਦੇ ਸਭ ਤੋਂ ਜਿਹੜੀ ਤੱਤ ਦੀ ਗੱਲ ਹੈ, ਨਿਚੋੜ ਦੀ ਗੱਲ ਹੈ, ਵਿਚਾਰ ਹੈ ਜਿਹੜੀ, ਉਹ ਇਹ ਹੈ ਕਿ ਸੱਚ ਤੋਂ ਬਿਨਾਂ ਤੁਹਾਡਾ ਕਿਸੇ ਨੇ ਬੇਲੀ ਨਹੀਂ ਬਣਨਾ। ਸੱਚ ਨਾਲ ਜੁੜੋ, ਸੱਚ ਸੁਣਿਆ ਕਰੋ, ਸੱਚ ਬੋਲਿਆ ਕਰੋ, ਸੱਚ ਦੇ ਨਾਲ ਖਲੋਣ ਦੀ ਜ਼ਰੂਰਤ ਪੈਦਾ ਕਰੋ, ਆਪਣੇ ਅੰਦਰ ਹਿੰਮਤ ਪੈਦਾ ਕਰੋ, ਸੱਚ ਦਾ ਸਾਥ ਦੇਣ ਦੀ ਹਿੰਮਤ ਪੈਦਾ ਕਰੋ। ਇਹ ਨਹੀਂ ਜੇ ਅਮੀਰ ਨੇ ਝੂਠ ਬੋਲਦਾ ਤੇ ਉਹਨੂੰ ਹੀ ਸੱਚ ਬਣਾਈ ਜਾਓ। ਸੱਚ ਬੋਲਣਾ ਬੜੀ ਸੂਰਮ ਗਤੀ ਹੈ, ਸੱਚ ਤੇ ਪਹਿਰਾ ਦਿਓ। ਗੁਰਬਾਣੀ ਕਹਿੰਦੀ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਕੂੜ ਦੇ ਬੱਦਲ ਸਦਾ ਸੂਰਜ ਨੂੰ ਢੱਕ ਨਹੀਂ ਸਕਦੇ ਹੁੰਦੇ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਚੇਤੇ ਰੱਖੋ। ਸਾਹਿਬ ਜੀ ਨੇ ਪਾਵਨ ਪਵਿੱਤਰ ਇਸ ਲਾਈਨ ਦੇ ਰਾਹੀਂ ਸਾਨੂੰ ਸਮਝਾਇਆ ਹੈ ਕਿ ਸੱਚਾ ਇਹੋ ਵਿਚਾਰੋ, ਕਿ ਸੱਚੀ ਵਿਚਾਰ ਇਹੀ ਹੈ ਕਿ ਬਿਨ ਸੱਚੇ ਕੋ ਬੇਲੀ ਨਾਹੀਂ, ਸੱਚ ਤੋਂ ਬਿਨਾਂ ਸਾਡਾ ਕਿਸੇ ਨੇ ਬੇਲੀ ਨਹੀਂ ਬਣਨਾ, ਕਿਸੇ ਧਨ ਨੇ ਸਾਥ ਨਹੀਂ ਦੇਣਾ, ਕਿਸੇ ਮਿੱਤਰ ਦੋਸਤ ਨੇ ਸਾਥ ਨਹੀਂ ਦੇਣਾ। ਕਈ ਵਾਰੀ ਬੰਦਾ ਬੇਈਮਾਨੀ ਸਿਰਫ ਲੋਕਾਂ ਕਰਕੇ ਕਰਦਾ, ਬੇਈਮਾਨੀ ਸਿਰਫ ਆਪਣੇ ਰਿਸ਼ਤੇਦਾਰਾਂ ਕਰਕੇ ਕਰਦਾ। ਸਤਿਗੁਰੂ ਜੀ ਕਹਿੰਦੇ ਨੇ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ, ਕਿਸੇ ਨੇ ਸਾਥ ਨਹੀਂ ਦੇਣਾ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਅਹੰ ਲਟਾਵੈ, ਮਨ ਮੇਰੇ ਭੁੱਲੇ ਕਵਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ। ਅਖੀਰ ਵੇਲੇ ਲੇਖਾ ਤੇਰੇ ਪਾਸੋਂ ਲੈਣਾ, ਉਦੋਂ ਸੱਚ ਤੋਂ ਬਿਨਾਂ ਕਿਸੇ ਨੇ ਸਾਥ ਨਹੀਂ ਦੇਣਾ।
ਬਾਬਾ ਰੋਵਹਿ ਰਵਹਿ ਸੋ ਜਾਣੀਐ, ਮਿਲ ਰੋਵਹਿ ਗੁਣ ਸਾਰੇ ਵਾ।
ਸਤਿਗੁਰੂ ਜੀ ਨੇ ਆਖਰੀ ਬੰਦ ਦੇ ਰਾਹੀਂ ਇੱਕ ਬੜਾ ਪਿਆਰਾ ਸੰਦੇਸ਼ ਦਿੱਤਾ ਹੈ। ਬਾਬਾ ਰੋਵਹਿ ਰਵਹਿ ਸੋ ਜਾਣੀਐ, ਦੇਖੋ ਰੋਣਾ ਜ਼ਿੰਦਗੀ ਦਾ ਇੱਕ ਹਿੱਸਾ ਹੈ। ਜਦੋਂ ਮਨੁੱਖ ਦੀ ਜ਼ਿੰਦਗੀ 'ਚ ਆਪਾਂ ਨਜ਼ਰ ਮਾਰਦੇ ਹਾਂ ਨਾ, ਮਨੁੱਖ ਕਿਤੇ ਵੀ ਇਮਾਨਦਾਰੀ ਨਹੀਂ ਵਰਤਦਾ, ਬੜੀ ਹੈਰਾਨੀ ਦੀ ਗੱਲ ਹੈ। ਰਾਜਨੀਤੀ 'ਚ ਚੱਲਿਆ ਜਾਏ ਉੱਥੇ ਵੀ ਇਮਾਨਦਾਰੀ ਦਾ ਪੱਲਾ ਛੱਡਤਾ। ਧਰਮ ਬੜੀ ਵਧੀਆ ਚੀਜ਼ ਹੈ, ਜੇ ਧਰਮ ਦੀ ਦੁਨੀਆ 'ਚ ਵੀ ਆਉਂਦਾ ਉੱਥੇ ਵੀ ਬਾਹਰੋਂ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ, ਉੱਥੇ ਵੀ ਇਮਾਨਦਾਰੀ ਨਹੀਂ ਵਰਤਦਾ। ਜੇ ਬੰਦਾ ਹੱਸਦਾ ਨਾ, ਹੱਸਣ ਲੱਗਿਆਂ ਵੀ ਇਮਾਨਦਾਰੀ ਨਹੀਂ, ਬਾਹਰੋਂ ਹੱਸਦਾ ਪਰ ਅੰਦਰੋਂ ਕਈ ਵਾਰ ਰੋਂਦਾ ਹੁੰਦਾ ਜਾਂ ਅੰਦਰੋਂ ਦੇ ਪਾਪ ਲੁਕਿਆ ਹੁੰਦਾ। ਹੈਰਾਨੀ ਦੀ ਗੱਲ ਕਿ ਰੋਣਾ ਇੱਕ ਜ਼ਿੰਦਗੀ ਦਾ ਆਖਰੀ ਪੜਾਅ, ਬੰਦਾ ਮਰ ਜਾਂਦਾ ਰੋਂਦਾ, ਬੰਦਾ ਰੋਣ ਵੇਲੇ ਵੀ ਬੇਈਮਾਨੀ ਕਰਦਾ। ਦੇਖੋ ਨਾ, ਉਹ ਕੋਈ ਪ੍ਰਾਣੀ ਚੜ੍ਹਾਈ ਕਰ ਜੇ ਸਾਰੇ ਕੋਈ ਇਮਾਨਦਾਰੀ ਨਾਲ ਰੋਂਦੇ ਨੇ, ਰੋਣ ਲੱਗਿਆਂ ਵੀ ਬੇਈਮਾਨੀ ਕਰਦਾ। ਸਤਿਗੁਰੂ ਜੀ ਕਹਿੰਦੇ ਕਿਤੇ ਰੋਣ ਲੱਗਿਆਂ ਵੀ ਤੂੰ ਇਮਾਨਦਾਰ ਬਣ ਜਾਏ, ਜਿੱਥੇ ਇਮਾਨਦਾਰ ਬਣ ਜਾਏਗਾ, ਜੇ ਤੂੰ ਰਾਜਨੀਤੀ 'ਚ ਇਮਾਨਦਾਰ ਬਣ ਜਾਏਗਾ, ਧਰਮ 'ਚ ਇਮਾਨਦਾਰ ਬਣ ਜਾਏਗਾ, ਹੱਸਣ ਲੱਗਿਆਂ ਇਮਾਨਦਾਰ ਬਣ ਜਾਏਗਾ, ਰੋਣ ਲੱਗਿਆਂ ਇਮਾਨਦਾਰ ਬਣ ਜਾਏਗਾ, ਤੇਰੀ ਜ਼ਿੰਦਗੀ ਸੁੱਖ ਵਰਤਣਾ ਸ਼ੁਰੂ ਹੋ ਜਾਏਗਾ। ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੈ ਸਾਈ ਭਗਤ ਹੋਵੇ। ਗੁਰਮੁਖ ਤੇ ਰੋਂਦਾ ਤੇ ਉਹ ਵੀ ਉਹਦੀ ਬੰਦਗੀ ਬਣ ਜਾਂਦੀ ਹੈ, ਮਨਮੁਖ ਤੇ ਹੱਸਦਾ ਤੇ ਉਹ ਵੀ ਉਹਦਾ ਰੋਣਾ ਹੀ ਬਣ ਜਾਂਦਾ, ਉਹਦਾ ਰੋਣਾ ਵੀ ਮਲੀਨ ਹੁੰਦਾ, ਉਹਦਾ ਹੱਸਣਾ ਵੀ ਮਲੀਨ ਹੁੰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਬਾ ਰੋਵੈ ਹੈ ਰਵੈ ਸੋ ਜਾਣੀਐ, ਮਿਲ ਰੋਵੇ ਗੁਣ ਸਾਰੇ ਵਾ। ਸਤਿਗੁਰੂ ਜੀ ਕਹਿੰਦੇ ਹੇ ਭਾਈ, ਅਸਲੀ ਰੋਣਾ ਤੇ ਉਹਨਾਂ ਦਾ ਗਿਣਿਆ ਜਾਂਦਾ ਜਿਹੜੇ ਉਸ ਵਾਹਿਗੁਰੂ ਜੀ ਦੇ ਪਿਆਰ ਚ ਰੋਂਦੇ ਨੇ, ਜਿਹੜੇ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰਕੇ ਵੈਰਾਗ ਵਿੱਚ ਆਉਂਦੇ ਨੇ। ਇੱਕ ਰੋਣਾ ਹੈ ਵੈਰਾਗ ਦਾ, ਕਿਸੇ ਦੇ ਗੁਣਾਂ ਨੂੰ ਯਾਦ ਕਰਕੇ, ਉਹਦੀ ਚੰਗਿਆਈ ਨੂੰ ਯਾਦ ਕਰਕੇ ਬੰਦਾ ਭਲਾ ਹੈ। ਇੱਕ ਰੋਣਾ ਹੈ ਕਿ ਹੁਣ ਬਾਪੂ ਚੱਲ ਗਿਆ ਰੋਟੀ ਕੌਣ ਦੇਗਾ, ਇਹਦੇ ਤੋਂ ਬਿਨਾਂ ਮੈਨੂੰ ਕੌਣ ਪਾਲੇਗਾ, ਇਹ ਰੋਣਾ ਤੇ ਵਲੇਵੇ ਕਾਰਨ ਹੈ। ਸਤਿਗੁਰੂ ਜੀ ਕਹਿੰਦੇ ਵਾਲੇਵੇ ਕਾਰਨ ਰੋਈਏ ਰੋਵੇ ਬਾਬਾ, ਇਹ ਸਭ ਵਾਲੇਵਾ ਹੀ ਹੈ, ਇਹ ਸਭ ਪਖੰਡ ਹੈ, ਇਹ ਵਿਕਾਰ ਹੈ। ਸਤਿਗੁਰੂ ਜੀ ਨੇ ਇੱਥੇ ਬਚਨ ਕੇ ਬਾਬਾ ਰੋਵੈ ਹੈ ਰਵੈ ਸੋ ਜਾਣੀਐ, ਮਿਲ ਰੋਵੇ ਗੁਣ ਸਾਰੇ ਵਾ। ਭਈ ਅਸਲੀ ਰੋਣਾ ਉਹਨਾਂ ਦਾ ਗਿਣਿਆ ਜਾਂਦਾ ਹੈ ਜਿਹੜੇ ਉਸ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਵੈਰਾਗ ਚ ਆ ਕੇ ਰੋਂਦੇ ਨੇ, ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਕੇ ਰੋਂਦੇ ਹਨ।
ਰੋਵੈ ਮਾਇਆ ਮੁੱਠੜੀ ਤੰਦੜਾ ਰੋਵਨ ਹਾਰੇ ਵਾ।
ਦੁਨੀਆਂ ਰੋ ਰਹੀ ਹੈ ਮਾਇਆ ਹੱਥੋਂ ਠੱਗੀ ਗਈ, ਜਿਹੜੀ ਮਾਇਆ ਦੇ ਵਿੱਚ ਜਿਹੜੀ ਮੁੱਠੀ ਹੋਈ ਦੁਨੀਆਂ ਜਿਹੜੀ ਹੈ, ਸਤਿਗੁਰੂ ਜੀ ਇਹ ਰੋ ਰਹੀ, ਕਹਿੰਦੇ ਇਹ ਦੁਨੀਆਂ ਵੀ ਰੋ ਰਹੀ ਹੈ, ਧੰਦੜਾ ਰੋਵਣ ਹਾਰੇ ਵਾ। ਦੁਨੀਆਂ ਕੇਵਲ ਧੰਦਿਆਂ ਦੀ ਖਾਤਰ ਰੋ ਰਹੀ ਹੈ, ਦੁਨੀਆਂ ਕੇਵਲ ਮਾਇਆ ਦੀ ਖਾਤਰ ਰੋ ਰਹੀ ਹੈ, ਪਰ ਸਤਿਗੁਰੂ ਜੀ ਕਹਿੰਦੇ ਇਹ ਰੋਵਣ ਸਗਲ ਵਿਕਾਰੋ, ਇਹ ਰੋਣਾ ਅਕਾਰਥ ਹੈ, ਇਹ ਰੋਣਾ ਵੀ ਕਿਸੇ ਅਰਥ ਨਹੀਂ ਹੈ। ਗੁਰਬਾਣੀ ਨੇ ਕਿਸੇ ਚੀਜ਼ ਨੂੰ ਮਾੜਾ ਨਹੀਂ ਕਿਹਾ। ਜੇ ਤੁਸੀਂ ਜ਼ਿੰਦਗੀ 'ਚ ਸੁੱਖ ਮੰਨਣਾ ਚਾਹੋ, ਹਰ ਚੀਜ਼ 'ਚ ਸੁੱਖ ਮੰਨ ਸਕਦੇ ਹੋ, ਰੋਣ 'ਚ ਵੀ ਸੁੱਖ ਲੈ ਸਕਦੇ ਹੋ, ਜੇ ਤੁਸੀਂ ਵਾਹਿਗੁਰੂ ਜੀ ਦੇ ਪਿਆਰ 'ਚ ਰਹੋ, ਵਾਹਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰਕੇ ਰਹੋ। ਦੇਖੋ ਅੰਦਰ ਇੱਕ ਵੈਰਾਗ ਹੁੰਦਾ ਹੈ, ਵੈਰਾਗ ਦਾ ਰੋਣਾ ਸਫਲ ਰੋਣਾ ਹੈ, ਪਰ ਅੰਦਰੋਂ ਕੇਵਲ ਦੁਨੀਆਂ ਦੀ ਖਾਤਰ ਰੋਣਾ ਹੈ ਅਤੇ ਮੈਲਾ ਰੋਣਾ ਹੈ, ਇਹ ਤਾਂ ਮਨੁੱਖ ਨੂੰ ਸੁੱਖ ਨਹੀਂ ਦੇਵੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰੋਵੇ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ। ਸਾਰੀ ਦੁਨੀਆਂ ਜਿਹੜੀ ਮਾਇਆ ਦੇ ਹੱਥੋਂ ਠੱਗੀ ਹੋਈ ਰੋ ਰਹੀ ਹੈ, ਕੇਵਲ ਧੰਦਿਆਂ ਦੀ ਖਾਤਰ ਰੋ ਰਹੀ ਹੈ, ਇਹ ਰੋਣਾ ਜਿਹੜਾ ਅਕਾਰਥ ਹੈ।
ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ।
ਇਹ ਸੰਸਾਰ ਤਾਂ ਪਈ ਸੁਪਨਾ ਹੈ, ਅਸੀਂ ਦੁਨੀਆਂ ਦੇ ਵਿੱਚ ਦੁਨੀਆਂ ਦੀ ਖਾਤਰ ਰੋਂਦੇ ਹਾਂ, ਧੰਦਿਆਂ ਦੀ ਖਾਤਰ ਰੋਂਦੇ ਹਾਂ, ਇਹ ਰੋਣਾ ਸਾਨੂੰ ਅੰਦਰੋਂ ਮੈਲਿਆਂ ਕਰਦਾ, ਅੰਦਰੋਂ ਮੈਲ ਨੂੰ ਧੋਂਦਾ ਨਹੀਂ ਹੈ। ਜੇ ਤੁਸੀਂ ਪਿਆਰ 'ਚ ਰੋਵੋਗੇ ਤਾਂ ਉਹ ਤੁਹਾਡੇ ਅੰਦਰੋਂ ਮੈਲ ਕੱਟੇਗਾ, ਉਹ ਰੋਣਾ ਤੁਹਾਡੇ ਅੰਦਰ ਨੂੰ ਨਿਰਮਲ ਕਰ ਦੇਵੇਗਾ। ਜੇਕਰ ਤੁਸੀਂ ਕੇਵਲ ਮਾਇਆ ਦੀ ਖਾਤਰ ਜਾਂ ਵਲੇਵੇ ਖਾਤਰ, ਪਖੰਡ ਖਾਤਰ ਰੋਵੋਗੇ, ਦਿਖਾਵੇ ਖਾਤਰ ਰੋਵੋਗੇ, ਉਹ ਰੋਣਾ ਵੀ ਤੁਹਾਨੂੰ ਅੰਦਰੋਂ ਮੈਲਿਆਂ ਕਰ ਦੇਵੇਗਾ, ਅੰਦਰੋਂ ਮਲੀਨ ਕਰ ਦੇਵੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਰੋਣਾ ਤੁਹਾਡੀ ਮੈਲ ਨਹੀਂ ਧੋ ਸਕਦਾ।
ਜਿਉਂ ਬਾਜੀਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ।
ਜਿਵੇਂ ਬਾਜੀਗਰ ਜਾਂ ਜਿਵੇਂ ਜਾਦੂਗਰ ਜਿਹੜੇ ਨਾ ਖੇਡਾਂ ਖੇਡਦਾ, ਹੁਣ ਜਾਦੂਗਰ ਦੀਆਂ ਖੇਡਾਂ ਨੂੰ ਦੇਖ ਕੇ ਅਸੀਂ ਬੜੇ ਖੁਸ਼ ਹੁੰਦੇ ਹਾਂ, ਹਾਲਾਂਕਿ ਉਹ ਠੱਗੀ ਹੈ। ਜੇ ਜਾਦੂਗਰ ਦੀਆਂ ਖੇਡਾਂ ਠੀਕ ਹੋਣ ਤੇ ਜਾਦੂਗਰ ਅਮੀਰ ਬਣ ਜਾਣਾ ਚਾਹੀਦਾ, ਉਹ ਤਮਾਸ਼ਾ ਜਿਹਾ ਦਿਖਾ ਕੇ ਮੰਗਦਾ ਫਿਰ ਲੋਕਾਂ ਕੋਲੋਂ ਹੈ, ਉਹ ਆਪ ਪੈਸੇ ਮੰਗਦਾ, ਲੋਕਾਂ ਨੂੰ ਪੈਸੇ ਬਣਾ ਬਣਾ ਕੇ ਖੁਸ਼ ਕਰਦਾ, ਉਹ ਆਪ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਸ਼ਕਤੀਆਂ ਦਿਖਾ ਕੇ ਲੋਕਾਂ ਦੇ ਮਨਾਂ 'ਚ ਖਿੱਚ ਪੈਦਾ ਕਰਦਾ, ਦੁਨੀਆਂ ਖੁਸ਼ ਹੁੰਦੀ ਹੈ, ਲੇਕਿਨ ਆਪ ਉਹ ਕਦੀ ਖੁਸ਼ ਨਹੀਂ ਹੁੰਦਾ ਇਹਨਾਂ, ਕਿਉਂਕਿ ਆਪ ਜੋ ਕੁਝ ਕਰੇ ਉਹਦੇ 'ਚ ਅਸਲੀਅਤ ਹੈ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਦੁਨੀਆਂ ਵੀ ਬਾਜੀਗਰ ਦੀ ਖੇਡ ਦੀ ਨਹੀਂ ਆਈ ਹੈ। ਇਸ ਕਰਕੇ ਜਿਉਂ ਬਾਜੀਗਰ ਭਰਮੇ ਭੁੱਲੇ, ਜਿਵੇਂ ਬਾਜੀਗਰ ਦੀ ਖੇਡ ਵਿੱਚ ਬੰਦਾ ਭੁਲੇਖੇ 'ਚ ਪੈ ਜਾਂਦਾ ਹੈ, ਦੁਨੀਆਂਦਾਰੀ ਵੀ ਇਹ ਬਾਜੀਗਰ ਦੀ ਇੱਕ ਖੇਡ ਹੈ, ਆਪਾਂ ਇਹਦੇ ਭੁਲੇਖੇ 'ਚ ਪੈ ਗਏ ਹਾਂ, ਇਹਨੂੰ ਸੱਚ ਜਾਣ ਬੈਠੇ ਹਾਂ।
ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ।
ਇਹਦੇ ਲਈ ਤਾਂ ਆਪਾਂ ਅਰਦਾਸ ਕਰ ਸਕਦੇ ਉਸ ਵਾਹਿਗੁਰੂ ਜੀ ਦੇ ਚਰਨਾਂ 'ਚ, ਜਿੱਥੇ ਸਤਿਗੁਰੂ ਜੀ ਨੇ ਇਹ ਗੱਲ ਕਹੀ ਸੀ ਨਾ ਕਿ ਪਿਆਰੇ ਇਨ ਵਿਧ ਮਿਲਣ ਨਾ ਜਾਈ, ਕਿ ਆਹ ਜਿਤਨੀਆਂ ਵਿਧੀਆਂ ਨੇ ਇਹਨਾਂ ਰਾਹੀਂ ਵਾਹਿਗੁਰੂ ਜੀ ਨੂੰ ਨਹੀਂ ਮਿਲਿਆ ਜਾ ਸਕਦਾ। ਮੈਂ ਕੀਏ ਕਰਮ ਅਨੇਕਾ, ਉੱਥੇ ਇੱਕ ਜੋ ਦੱਸੀ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ। ਉੱਥੇ ਆਪਾਂ ਗੁਰੂ ਕੋਲ ਆ ਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਵਿਵੇਕ ਮਤ ਦਿਓ, ਗਿਆਨ ਵਾਲੀ ਮਤ ਦਿਓ, ਇਹ ਜ਼ਿੰਦਗੀ 'ਚ ਜਿਉਣਾ ਕਿਵੇਂ ਇਹ ਮਤ ਦਿਓ। ਗੁਰੂ ਕੋਲ ਆ ਕੇ ਜਦੋਂ ਅਰਦਾਸ ਕਰਾਂਗੇ, ਜਦੋਂ ਬੇਨਤੀ ਕਰਾਂਗੇ, ਵਾਹਿਗੁਰੂ ਕਿਰਪਾ ਕਰਕੇ ਆਪਣੇ ਹੁਕਮ ਸਾਨੂੰ ਫਿਰ ਸਿੱਧੇ ਬੰਨੇ ਲਗਾ ਲਵੇਗਾ।
ਨਾਮ ਰਤੇ ਗੁਰ ਪੂਰਾ ਰਾਖੇ ਨਾਨਕ ਸਹਿਜ ਸੁਭਾਏ।
ਵਾਹਿਗੁਰੂ ਜੀ ਆਪ ਹੀ ਜੀਵ ਨੂੰ ਮਾਰਗ ਤੇ ਪਾ ਲੈਂਦਾ, ਫਿਰ ਆਪ ਹੀ ਕਰਮ ਕਮਾਉਣ ਵਾਲੇ ਚੰਗੇ ਕਰਮ ਪਾਸੇ ਰਾ ਲੈਂਦਾ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਵਿੱਚ ਰੰਗੇ ਗਏ, ਪੂਰਾ ਗੁਰੂ ਉਹਨਾਂ ਦਾ ਰਾਖਾ ਬਣ ਜਾਂਦਾ ਹੈ। ਨਾਨਕ ਸਹਿਜ ਸੁਭਾਏ, ਹੈ ਨਾਨਕ ਜੀ, ਉਹ ਫਿਰ ਆਤਮਕ ਅਡੋਲਤਾ 'ਚ ਬੜੇ ਪਿਆਰ ਨਾਲ ਟਿਕ ਕੇ ਜ਼ਿੰਦਗੀ ਦਾ ਆਨੰਦ ਮਾਣਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਰੰਗ 'ਚ ਰੰਗੇ ਜਾਂਦੇ ਨੇ। ਸਤਿਗੁਰੂ ਜੀ ਨੇ ਚਾਰ ਹੀ ਬੰਦਾਂ ਦੇ ਰਾਹੀਂ ਸਾਨੂੰ ਉਪਦੇਸ਼ ਦਿੱਤਾ, ਇਹ ਜਗਤ ਜਿਹੜਾ ਹੈ ਬਈ ਵਾਹਿਗੁਰੂ ਜੀ ਦੇ ਹੁਕਮ 'ਚ ਬਣਿਆ, ਇਹਦਾ ਮਾਲਕ ਪਰਮਾਤਮਾ, ਇਹਦੇ ਵਿੱਚ ਉਸ ਨੂੰ ਦੇਖਣ ਦਾ ਯਤਨ ਕਰੋ। ਜੇ ਦੁਨੀਆਂਦਾਰੀ 'ਚ ਜੁੜ ਗਏ ਆਪਾਂ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਵਾਂਗੇ, ਕੱਚੇ ਰਹਾਂਗੇ। ਜੇ ਆਪਾਂ ਦੁਨੀਆਂਦਾਰੀ ਖਾਤਰ ਹੀ ਰੋਂਦੇ ਰਹੇ, ਉਹ ਰੋਣਾ ਸਾਨੂੰ ਦੁੱਖਦਾਈ ਹੋਏਗਾ, ਸੁੱਖ ਨਹੀਂ ਦੇ ਸਕੇਗਾ। ਰੋਣਾ ਹੈ ਵਾਹਿਗੁਰੂ ਜੀ ਦੇ ਗੁਣਾਂ 'ਚ ਜੁੜ ਕੇ ਰੋਈਏ, ਉਹਦੇ ਪਿਆਰ 'ਚ ਰੋਈਏ, ਜੀਵਨ ਸਫਲ ਹੋ ਜਾਏਗਾ, ਗੁਰੂ ਸਾਡਾ ਰਖਵਾਲਾ ਬਣ ਜਾਏਗਾ। ਸਤਿਗੁਰੂ ਜੀ ਮਿਹਰ ਕਰਨ, ਇਹ ਗੁਰੂ ਕੇ ਬਚਨ ਸਾਡੇ ਹਿਰਦੇ 'ਚ ਵਸਣ, ਆਪਾਂ ਗੁਰਬਾਣੀ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣੀ ਜ਼ਿੰਦਗੀ ਦਾ ਲਾਹਾ ਕੱਟਣਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬਹੁਤ ਸਾਰੀਆਂ ਭੁੱਲਾਂ ਵਿਚਾਰਾਂ ਕਰਦਿਆਂ ਜੋ ਹੋ ਗਈਆਂ ਨੇ, ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਕਿਰਪਾ ਸਦਕਾ ਤੁਹਾਡੇ ਦੀਦਾਰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਪਿਆਰੀ ਸਾਧ ਸੰਗਤ ਜੀ ਦਾ ਬਹੁਤ ਧੰਨਵਾਦ, ਮਾਨਯੋਗ ਸਿੰਘ ਸਾਹਿਬਾਨ ਜੀ ਜਿਨ੍ਹਾਂ ਨੇ ਇਹ ਸੇਵਾ ਲਾਈ ਹੈ ਉਹਨਾਂ ਦਾ ਧੰਨਵਾਦ, ਪ੍ਰਧਾਨ ਸਾਹਿਬ ਜੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧ ਸੱਜਣਾਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਕਰੋ ਅਤੇ ਆਖਰੀ ਪੰਕਤੀਆਂ ਸਰਵਣ ਕਰਦੇ ਆਪਾਂ ਸਮਾਪਤੀ ਕਰੀਏ ਜੀ।
ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ नानक सहज सुभाए।
वाहिगुरु जी का खालसा,
वाहिगुरु जी की फतेह।